ਦੁਏਰਾ ਮਰਦਾਨਾ ਬਿਗਸਿਓ ਸੁਨਤ ਬੈਚਰੇ ਤੇ ਠੌਰ। ਇਸ ਪ੍ਰਕਾਰ ਬੀਤਿਓ ਦਿਵਸ ਕੈਸੇ ਜਗ ਚਿਰ ਮੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਮੱਕੇ ਦੇ ਵਿੱਚ ਜੋ ਗੁਰੂ ਸਾਹਿਬ ਜੀ ਨੇ ਹਾਜ਼ੀਆਂ ਨੂੰ ਚਾਨਣਾ ਪਾਇਆ ਉਹਨਾਂ ਦੇ ਪ੍ਰਕਰਣ ਚੱਲ ਰਹੇ ਹਨ। ਗੁਰੂ ਪਾਤਸ਼ਾਹ ਜੀ ਜਿਹੜੇ ਮੱਕੇ ਦੇ ਵਿੱਚ ਜਾਂ ਇੱਕ ਛਿਨਾ ਦੇ ਵਿੱਚ ਪਹੁੰਚ ਗਏ ਉੱਥੇ ਮੱਕੇ ਦੇ ਰਹਿਣ ਵਾਲਿਆਂ ਦੇ ਸਾਹਮਣੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਤੇ ਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਕਹਿੰਦੇ ਵੀ ਦੇਖੋ ਮਰਦਾਨਾ ਜੀ, ਇਹ ਨਗਰ ਜਿਹੜਾ ਹੈ ਇਹ ਦੇਸ਼ ਮੱਕਾ ਆ ਗਿਆ ਹੈ, ਆਪਾਂ ਮੱਕੇ ਵਿੱਚ ਪਹੁੰਚ ਗਏ ਹਾਂ ਤੇ ਤੁਸੀਂ ਜਾ ਕੇ ਜਿਹੜਾ ਮੱਕਾ ਦੇਖਣਾ ਚਾਹੁੰਦੇ ਸੀ ਉਹ ਮੱਕਾ ਦੇਖ ਕੇ ਆਓ, ਤੁਹਾਡੀ ਹੱਜ ਪੂਰਾ ਹੋ ਜਾਵੇਗਾ। ਤੇ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਮਰਦਾਨਾ ਜੀ ਗਏ ਤਾਂ ਮੁਜਾਵਰਾਂ ਨੇ ਪੁਜਾਰੀਆਂ ਨੇ ਰੋਕ ਦਿੱਤਾ, ਕਹਿੰਦੇ ਅੱਖਾਂ ਬੰਦ ਕਰਕੇ ਜਾਣਾ ਹੈ। ਭਾਈ ਮਰਦਾਨਾ ਜੀ ਵਾਪਸ ਆ ਗਏ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਹੁਣ ਜਾਓ, ਹੁਣ ਅਸੀਂ ਤੁਹਾਡੇ ਨਾਲ ਆ, ਤੁਹਾਨੂੰ ਕਿਸੇ ਤਰ੍ਹਾਂ ਦੀਆਂ ਅੱਖਾਂ ਬੰਦ ਕਰਨ ਦੀਆਂ ਲੋੜ ਨਹੀਂ, ਤੁਸੀਂ ਚਲੇ ਜਾਓ, ਤੁਹਾਨੂੰ ਕੋਈ ਰੋਕੇਗਾ ਨਹੀਂ। ਜਿਹੜੇ ਤੁਹਾਡੀਆਂ ਅੱਖਾਂ ਬੰਦ ਕਰਨਾ ਚਾਹੁੰਦੇ ਸੀ ਉਹਨਾਂ ਦੀਆਂ ਆਪਣੀਆਂ ਅੱਖਾਂ ਬੰਦ ਹੋ ਜਾਣਗੀਆਂ, ਉਹਨਾਂ ਦੇ ਸਾਹਮਣੇ ਤੁਸੀਂ ਲੰਘ ਜਾਵੋਗੇ ਮੱਕੇ ਦੇ ਅੰਦਰ, ਪਰ ਉਹਨਾਂ ਨੂੰ ਤੁਸੀਂ ਨਹੀਂ ਨਜ਼ਰ ਆਵੋਗੇ, ਆਪਣੇ ਆਪ ਜਾ ਕੇ ਦਰਸ਼ਨ ਕਰਕੇ ਆ ਜਾਣਾ। ਭਾਈ ਮਰਦਾਨਾ ਜੀ ਗਏ ਦਰਸ਼ਨ ਕਰਕੇ ਆਏ ਤੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਗੁਰੂ ਜੀ ਉੱਥੇ ਤਾਂ ਕੇਵਲ ਇੱਕ ਪੱਥਰ ਹੈ ਸ਼ਿਵਲਿੰਗ, ਉਸ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਤੇ ਮੁਸਲਮਾਨ ਮੱਕੇ ਬਾਰੇ ਇੰਨੀ ਉਸਤਤ ਇੰਨੀ ਸਿਫ਼ਤ ਸਲਾਹ ਕਿਉਂ ਕਰਦੇ ਨੇ। ਤੇ ਗੁਰੂ ਮਹਾਰਾਜ ਜੀ ਨੇ ਇਸ ਮੱਕੇ ਦੀ ਪੁਰਾਣੀ ਜਿਹੜੀ ਸਾਖੀ ਸੀ ਅਸਲੀਅਤ ਵਿੱਚ ਉਹ ਦੱਸੀ ਵੀ ਇੱਥੇ ਦਾ ਇੱਕ ਦੇਸ਼ ਦਾ ਰਾਜਾ ਸੀ, ਉਹਦੇ ਮਾੜੇ ਸਮਾਂ ਹੋ ਗਿਆ ਜਦੋਂ ਉਹਨੇ ਸ਼ਿਵਲਿੰਗ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ 'ਤੇ ਮਾੜਾ ਕਾਲ ਆ ਗਿਆ, ਨਗਰ ਵਿੱਚ ਅੱਗ ਲੱਗ ਗਈ। ਤਾਂ ਸੁਪਨੇ ਦੇ ਵਿੱਚ ਭਗਵਾਨ ਮਹੇਸ਼ ਨੇ ਸ਼ਿਵਜੀ ਨੇ ਉਹਨੂੰ ਇਹ ਬਚਨ ਕੀਤੇ ਵੀ ਤੂੰ ਸਾਡਾ ਮੰਦਰ ਬਣਾ ਤੇ ਮੰਦਰ ਵਿੱਚ ਬਿਨਾਂ ਅੱਖਾਂ ਬੰਦ ਕਰਨ ਦੇ ਜਾਣ ਨਹੀਂ ਦੇਣਾ ਕਿਸੇ ਨੂੰ, ਜਿਹਨੇ ਜਾਣਾ ਉਹ ਅੱਖਾਂ ਬੰਦ ਕਰਕੇ ਜਾਵੇ ਤੇ ਜਿਹੜਾ ਉੱਥੇ ਪੂਜਾ ਕਰੇਗਾ ਉਹਦੇ ਕਾਰਜ ਸਿੱਧ ਹੋ ਜਾਣਗੇ। ਸੋ ਉਸ ਸਮੇਂ ਤੋਂ ਜਿਹੜੇ ਮੁਸਲਮਾਨ ਸੀ ਉਸ ਦੀ ਪੂਜਾ ਕਰਨ ਲੱਗ ਪਏ ਤੇ ਮੁਸਲਮਾਨ ਇਸ ਸੇਵਾ ਨੂੰ ਕਰਦੇ ਰਹੇ ਤੇ ਸਤਿਗੁਰੂ ਮਹਾਰਾਜ ਜੀ ਨੇ ਪੂਰਾ ਇਤਿਹਾਸ ਦੱਸਿਆ ਤਾਂ ਭਾਈ ਮਰਦਾਨਾ ਕਹਿਣ ਲੱਗੇ, ਗੁਰੂ ਜੀ ਇਹ ਉਹੀ ਮੁਸਲਮਾਨ ਜਿਹੜੇ ਬੁੱਤ ਪ੍ਰਸਤੀ ਨੂੰ ਮਨ੍ਹਾ ਕਰਦੇ ਨੇ, ਇਹ ਫਿਰ ਉਵੇਂ ਦੇ ਬੁੱਤਾਂ ਨੂੰ ਹੀ ਪੂਜ ਰਹੇ, ਸ਼ਿਵਲਿੰਗ ਨੂੰ ਮੂਰਤੀ ਪੂਜ ਰਹੇ ਨੇ। ਤੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਬਚਨ ਜਵਾਬ ਵੀ ਦਿੱਤੇ, ਆਪਸ ਵਿੱਚ ਬਚਨ ਬਿਲਾਸ ਸਤਿਗੁਰੂ ਮਹਾਰਾਜ ਜੀ ਕਰ ਰਹੇ ਨੇ ਤੇ ਗੁਰੂ ਮਹਾਰਾਜ ਜੀ ਜਿਵੇਂ ਉੱਥੇ ਦੇ ਚੱਜ ਰਹਿਣ ਵਾਲੇ ਹਾਜ਼ੀਆਂ ਨੂੰ ਮੁਲਾਣਿਆਂ ਨੂੰ ਚਾਨਣਾ ਦੇ ਰਹੇ ਨੇ, ਜਿਹੜੇ ਗੁਰੂ ਸਾਹਿਬ ਜੀ ਦੇ ਬਚਨ ਮੱਕੇ ਫੇਰਨ ਦੇ, ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਮਰਦਾਨਾ ਬਿਗਚਿਓ ਸੁਨਤ ਬੈਠੇ ਤਿਸ ਠੌਰ।
ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਤੋਂ ਪ੍ਰਸ਼ਨ ਕੀਤਾ ਸੀ ਤੇ ਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਦੱਸ ਰਹੇ ਨੇ ਵੀ ਇਹ ਜਿਹੜੇ ਤੁਰਕ ਨੇ ਇਹ ਦੂਸਰਿਆਂ ਨੂੰ ਕਾਫਰ ਦੱਸ ਕੇ ਆਪਣੇ ਆਪ ਨੂੰ ਵੱਡਾ ਕਹਿੰਦੇ ਨੇ, ਪਰ ਅਸਲ ਵਿੱਚ ਇਹ ਆਪ ਕਾਫਰ ਨੇ, ਕਿਉਂਕਿ ਇਹ ਕਾਫਰ ਨਾਮ ਝੂਠ ਬੋਲਣ ਵਾਲੇ ਦਾ ਹੈ ਤੇ ਇਹ ਆਪ ਹੀ ਬੁੱਤ ਪ੍ਰਸਤੀ ਨੂੰ ਮਨਾ ਕਰਦੇ ਤੇ ਆਪ ਹੀ ਬੁੱਤ ਪ੍ਰਸਤੀ ਪੂਜ ਰਹੇ ਨੇ, ਇਸ ਕਰਕੇ ਇਹ ਕਾਫਰ ਹਨ। ਇਸ ਤਰ੍ਹਾਂ ਦੇ ਬਚਨ ਭਾਈ ਮਰਦਾਨਾ ਜੀ ਪੁੱਛਦੇ ਸੀ ਤੇ ਗੁਰੂ ਸਾਹਿਬ ਜੀ ਜਵਾਬ ਦੇ ਰਹੇ ਸੀ।
ਇਸ ਪ੍ਰਕਾਰ ਬੀਤੇ ਉਹ ਦਿਵਸ ਕੈਸੇ ਜਗ ਸਿਰ ਮੋਰ,
ਜਗਤ ਦੇ ਸਿਰਮੋਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਚਨ ਬਿਲਾਸ ਸੁਣਾਉਂਦੇ ਰਹੇ। ਇਹਨੇ ਇਸੇ ਤਰ੍ਹਾਂ ਸਾਰਾ ਦਿਨ ਬੀਤ ਗਿਆ।
ਸਵਈਆ ਰਹਿਣ ਬਈ ਪੁਨ ਆਨ ਜਬੈ ਕਿਸਾਨ ਵਿਖੇ ਗੁਰ ਕੀਨੋ ਐ ਡੇਰਾ।
ਕਹਿੰਦੇ ਜਦੋਂ ਦੂਸਰੀ ਰਾਤ ਆ ਗਈ, ਦਿਨ ਬੀਤ ਗਿਆ, ਤਾਂ ਗੁਰੂ ਮਹਾਰਾਜ ਜੀ ਨੇ ਦੂਸਰੀ ਰਾਤ ਨੂੰ ਵੀ ਉਥੇ ਹੀ ਡੇਰਾ ਕੀਤਾ।
ਦੰਬ ਦਹੇ ਜੇ ਸੋਏ ਰਹੇ ਤੇ ਧੌਲ ਦਿਸ਼ਾ ਕੀਏ ਪਾਵਨ ਪੈਰਾ।
ਜਿਹੜੇ ਸਤਿਗੁਰੂ ਮਹਾਰਾਜ ਪਖੰਡ ਨੂੰ ਦੂਰ ਕਰਨ ਵਾਲੇ ਹਨ, ਜਿਹੜੇ ਪਖੰਡ ਨੂੰ ਚੂਰ ਚੂਰ ਕਰਨ ਵਾਲੇ ਹਨ, ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਥੇ ਰਹਿਣ ਵਾਲੇ ਮੁਲਾਣਿਆਂ ਦਾ ਪਖੰਡ ਦੂਰ ਕਰਨ ਵਾਸਤੇ, ਜਿਹੜੇ ਮੱਕੇ ਦੇ ਵੱਲ ਮੱਕੇ ਦੀਆਂ ਕੰਧਾਂ ਸੀ ਉਹਦੇ ਵੱਲ ਚਰਨ ਕਰਕੇ ਸਤਿਗੁਰੂ ਮਹਾਰਾਜ ਜੀ ਆਰਾਮ ਕੀਤਾ। ਆਪਣੇ ਪੈਰ ਮੱਕੇ ਵਾਰ ਕਰ ਲਏ ਸਤਿਗੁਰੂ ਸਾਹਿਬ ਜੀ ਨੇ।
ਜਾਮਨੀ ਜਾਮ ਰਹੀ ਜਬ ਹੀ ਇੱਕ ਜੀਵਨ ਨਾ ਮੁਲਾ ਤਿਨ ਹੀਰਾ।
ਕਹਿੰਦੇ ਜਦੋਂ ਰਾਤ ਬੀਤ ਰਹੀ ਸੀ, ਰਾਤ ਬੀਤਣ ਨੂੰ ਇੱਕ ਪੈਰ ਰਹਿ ਗਿਆ, ਤਾਂ ਸਤਿਗੁਰੂ ਮਹਾਰਾਜ ਜੀ ਨੂੰ ਇੱਕ ਜਿਹੜਾ ਮੁੱਲਾ ਸੀ ਜੀਵਨ ਨਾਮ ਦਾ, ਉਹਨੇ ਗੁਰੂ ਮਹਾਰਾਜ ਜੀ ਨੂੰ ਦੇਖਿਆ ਕਿ ਇਹ ਤਾਂ ਕੋਈ ਮੱਕੇ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ। ਤਾਂ ਸਤਿਗੁਰੂ ਮਹਾਰਾਜ ਜੀ ਵੱਲ ਜੀਵਨ ਨਾਮ ਦੇ ਮੁੱਲੇ ਨੇ ਵੇਖ ਕੇ,
ਫੇਰਨ ਕੋ ਬਡਨੀ ਤੈ ਆਵਤ ਕ੍ਰੋਧ ਕਰਾਬੋ ਬੈਨ ਕਠੋਰਾ।
ਇਹ ਜਿਹੜਾ ਜੀਵਨ ਨਾਮ ਦਾ ਮੁਲਾਣਾ ਸੀ, ਮੁੱਲਾ ਸੀ, ਇਹ ਮੱਕੇ ਦੇ ਵਿੱਚ ਸਵੇਰੇ ਝਾੜੂ ਫੇਰਨ ਵਾਸਤੇ ਆਉਂਦਾ ਸੀ। ਇਹਨੇ ਦੇਖਿਆ ਵੀ ਕੋਈ ਮੱਕੇ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ ਤੇ ਬੜੇ ਗੁੱਸੇ ਦੇ ਵਿੱਚ ਆ ਕੇ ਗੁਰੂ ਮਹਾਰਾਜ ਜੀ ਵੱਲ ਦੌੜਿਆ ਆਇਆ।
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮੈਰਾ ਬੇ ਪਾਏ ਪਸਾਰੇ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਏ ਕੁਭਰ ਕੁਭਾਰੇ। ਦੋਹੇਰਾ ਲਾਤ ਪ੍ਰਹਾਰੀ ਪ੍ਰਭੂ ਕੋ ਜੀਵਨ ਅਤ ਮਤਹੀਨ।
ਕਹਿੰਦੇ ਵੀ ਜਿਹੜਾ ਮਾੜੀ ਮਤ ਵਾਲਾ ਇਹ ਮੁੱਲਾ ਜੀਵਨ ਸੀਗਾ, ਇਹਨੇ ਗੁਰੂ ਮਹਾਰਾਜ ਜੀ ਨੂੰ ਦੇਖਦਿਆਂ ਵੀ ਕੋਈ ਝੂਠਾ ਕੁਫਰ ਕਾਫਰ ਇਧਰ ਮੱਕੇ ਵੱਲ ਪੈਰ ਕਰਕੇ ਸੁੱਤਾ ਹੈ, ਇਹ ਜਾਣ ਕੇ ਮੁੱਲਾ ਮੁਲਾਣੇ ਜੀਵਨ ਨੇ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੱਲ ਲੱਤ ਮਾਰ ਕੇ, ਗੁਰੂ ਮਹਾਰਾਜ ਜੀ ਨੂੰ ਲੱਤ ਮਾਰ ਕੇ ਉਠਾਉਣਾ ਚਾਹਿਆ ਇਸ ਪਾਪੀ ਨੇ।
ਬੋ ਬੋਲਤ ਦੁਰ ਬਚਨ ਕੋ ਹੋਰ ਨਰਨ ਸਮਚੀਨ।
ਬਾਕੀਆਂ ਇਨਸਾਨ ਜਾਣ ਕੇ ਵੀ ਇਹ ਵੀ ਕੋਈ ਆਮ ਇਨਸਾਨ ਪਿਆ ਹੈ, ਇਸ ਤਰ੍ਹਾਂ ਬਾਕੀਆਂ ਇਨਸਾਨਾਂ ਵਾਂਗੂ ਜਾਣ ਕੇ ਗੁਰੂ ਮਹਾਰਾਜ ਜੀ ਨੂੰ ਬਹੁਤ ਮਾੜੇ ਬਚਨ ਕਹਿਣ ਲੱਗਾ ਜੀਵਨ।
ਕਬਿਤ ਕਿਤੋਂ ਤੇ ਆਏ ਕੋ ਹੈ ਮਤੀ ਅਨਜਾਨ ਤੇਰੀ।
ਇਹ ਮੁੱਲਾ ਕਹਿਣ ਲੱਗਾ ਜੀਵਨ, ਕਹਿੰਦਾ ਵੀ ਤੂੰ ਕਿੱਥੋਂ ਆਇਆ ਹੈ, ਤੇਰੀ ਮਤ ਬੋਲੀ ਹੈ, ਤੂੰ ਅਣਜਾਣ ਹੈ, ਜਾਣਦਾ ਨਹੀਂ।
ਮੰਦਰ ਰਸੂਲ ਦਿਸ਼ ਚਰਨ ਪਸਾਰੇ ਹੈ,
ਅੱਲਾ ਦੇ ਰਸੂਲ ਦੇ ਮੰਦਰ ਵੱਲ ਤੂੰ ਚਰਨ ਕਰਕੇ ਪਿਆ ਹੋਇਆ ਹੈ। ਉਸ ਅੱਲਾ ਦੇ ਮੰਦਰ ਵੱਲ ਉਹਦੇ ਘਰ ਵੱਲ ਪੈਰ ਕਰਕੇ ਕਿਵੇਂ ਸੁੱਤਾ ਹੋਇਆ ਹੈ।
ਕੌਣ ਹੈ ਈਮਾਨ ਤੇਰੋ ਹਿੰਦੂ ਕੈ ਤੁਰਕ ਟੇਰੋ।
ਤੇਰਾ ਈਮਾਨ ਕੀ ਹੈ, ਕੀ ਤੇਰਾ ਧਰਮ ਹੈ, ਇਸ ਤਰ੍ਹਾਂ ਜੀਵਨ ਪੁੱਛ ਰਿਹਾ ਹੈ। ਕਹਿੰਦਾ ਵੀ ਤੇਰਾ ਧਰਮ ਕੀ ਹੈ, ਹਿੰਦੂ ਹੈ ਕਿ ਮੁਸਲਮਾਨ ਹੈ, ਇਹ ਦੱਸ। ਤੂੰ ਹਿੰਦੂ ਦਾ ਨਹੀਂ ਲੱਗਦਾ, ਤੂੰ ਮੁਸਲਮਾਨ ਨਹੀਂ ਲੱਗ ਰਿਹਾ, ਪਰ ਹਿੰਦੂ ਵਾਲੇ ਤੇਰੇ ਕਰਮ ਲੱਗਦੇ, ਤਾਂ ਹੀ ਤੂੰ ਇੱਧਰ ਪੈਰ ਕਰਕੇ ਸੁੱਤਾ ਹੈ। ਜੇ ਮੁਸਲਮਾਨ ਹੁੰਦਾ ਤੇ ਅੱਲਾ ਦੇ ਘਰ ਵੱਲ ਪੈਰ ਨਾ ਕਰਦਾ। ਤੂੰ ਆਪਣਾ ਈਮਾਨ ਦੱਸ, ਹਿੰਦੂ ਹੈ ਕਿ ਮੁਸਲਮਾਨ ਹੈ।
ਉੱਠ ਕੇ ਨਿਕਸ ਦਿਨ ਤੋਏ ਦੁੱਖ ਵਾਰੇ ਹੈ।
ਤੂੰ ਇਹੋ ਜਿਹਾ ਪਾਪ ਕਰ ਰਿਹਾ ਹੈ, ਇਸ ਤਰ੍ਹਾਂ ਲੱਗਦਾ ਵੀ ਤੇਰੇ ਮਾੜੇ ਦਿਨ ਜਾਗ ਕੇ ਤੇਰੇ ਮਾੜੇ ਭਾਗ ਆ ਰਹੇ ਨੇ ਤੇਰੇ ਸਾਹਮਣੇ। ਤੂੰ ਅੱਲਾ ਦੇ ਘਰ ਵੱਲ ਪੈਰ ਕੀਤੇ, ਤੇਰੇ ਮਾੜੇ ਪਾਪ ਜਾਗ ਰਹੇ ਨੇ। ਇਸ ਤਰ੍ਹਾਂ ਦੇ ਵਚਨ ਗੁਰੂ ਸਾਹਿਬ ਜੀ ਨੂੰ ਜੀਵਨ ਕਹਿ ਰਿਹਾ ਹੈ।
ਐਸੋ ਥਾਨ ਕੌਣ ਕਾਜ ਆਇਓ ਤੈ ਨਿਲਾਜ ਦੋ।
ਕਿਹੜੀ ਥਾਂ ਤੋਂ ਆਇਆ ਹੈ, ਇਸ ਥਾਂ ਤੇ ਮੱਕੇ ਦੇ ਉੱਪਰ ਕਿਸ ਥਾਂ ਤੋਂ ਆਇਆ ਤੇ ਕਿਹੜੇ ਕੰਮ ਵਾਸਤੇ ਆਇਆ? ਕਰਨ ਅੱਲਾ ਦੀ ਬੰਦਗੀ, ਅੱਲਾ ਦੇ ਕੋਲ ਨਾਮ ਜਪਣ, ਇਹਦੇ ਦਰਸ਼ਨ ਕਰਨ ਵਾਸਤੇ ਆਇਆ ਹੈ, ਤੇ ਅੱਲਾ ਦੇ ਘਰ ਵੱਲ ਹੀ ਪੈਰ ਪਸਾਰ ਕੇ ਸੁੱਤਾ, ਤੈਨੂੰ ਸ਼ਰਮ ਨਹੀਂ ਆਉਂਦੀ, ਨਿਲਾਜ ਹੈ? ਇਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਜੀ ਨੂੰ ਬਾਰ ਬਾਰ ਮਾੜੇ ਬਚਨ ਬੋਲਦਾ ਹੈ।
ਜਾਨੀ ਨਾ ਸਿਵਤ ਜੋ ਮੁਹੰਮਦ ਬਿਸਾਰੇ ਹੈ।
ਤੂੰ ਮੁਹੰਮਦ ਸਾਹਿਬ ਦਾ, ਰਸੂਲ ਦਾ, ਅੱਲਾ ਦਾ ਘਰ ਨਾ ਜਾਣ ਕੇ ਬੇਅਦਬੀ ਕਰ ਰਿਹਾ ਹੈ। ਇਸ ਵੱਡੇ ਘਰ ਦੀ ਤੂੰ ਸਿਫਤ ਨਹੀਂ ਕੀਤੀ, ਤੂੰ ਤਾਂ ਇਸ ਘਰ ਦੀ ਬੇਅਦਬੀ ਕਰਦਾ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਗੁੱਸੇ ਵਿਚ ਆ ਕੇ ਜੀਵਨ ਮਲ ਬਹੁਤ ਬਾਰੇ ਬਚਨ ਕਰ ਰਿਹਾ ਹੈ।
ਖਿਰੋਨ ਸੁਨ ਬੈਨ ਗੁਣ ਐਨ ਗਤ ਦੈਂਤ ਬੋਲੇ।
ਇਸ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਮਹਾਰਾਜ ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
ਚਲਤ ਚਲਤ ਮਗ ਪਗ ਹਮ ਹਾਰੇ ਹੈ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਭਾਈ, ਅਸੀਂ ਥੱਕੇ ਟੁੱਟੇ ਆਏ ਹਾਂ ਤੇ ਬੜੇ ਦੂਰੋਂ ਆਉਂਦਿਆਂ ਹੋਇਆਂ ਰਸਤੇ ਵਿਚ ਥੱਕ ਗਏ ਸੀ, ਤੇ ਥੱਕਣ ਕਰਕੇ ਇੱਥੇ ਆਰਾਮ ਕਰਨਾ ਚਾਹਿਆ ਹੈ।
ਕਬਿਤ ਚਲੇ ਪੰਥ ਪਇਓ ਸ਼ਰਮ ਥਾਕ ਪਏ ਬੇਬਲ ਕੋ।
ਅਸੀਂ ਰਸਤੇ ਚੋਂ ਆ ਰਹੇ ਸੀ ਤੇ ਰਸਤੇ ਚੱਲ ਚੱਲ ਕੇ ਬਹੁਤ ਸਾਡਾ ਪਸੀਨਾ ਨਿਕਲ ਗਿਆ, ਸਾਡਾ ਸਰੀਰ ਕਮਜ਼ੋਰ ਹੋ ਰਿਹਾ ਤੇ ਬਾਲਣੀ ਚ ਪੈ ਰਿਹਾ, ਸਾਨੂੰ ਸੁੱਧ ਬੁੱਧ ਨਹੀਂ ਰਹੀ, ਕੋਈ ਦਿਮਾਗ ਸਰੀਰ ਦਾ ਹੀ ਜ਼ੋਰ ਨਹੀਂ ਚੱਲ ਰਿਹਾ ਤੇ ਦਿਮਾਗ ਨੇ ਕੀ ਕੰਮ ਕਰਨਾ? ਜਦੋਂ ਤੱਕ ਸਰੀਰ ਹੀ ਨਹੀਂ ਬੰਦੇ ਦਾ ਠੀਕ ਤਾਂ ਮਨ ਕੀ ਕੰਮ ਕਰੇਗਾ? ਕਹਿੰਦੇ ਭਾਈ ਸਾਨੂੰ ਸਮਝ ਨਹੀਂ ਰਹੀ,
ਕੋ ਸੁੱਧ ਨਹੀਂ ਕੋ ਸੁੱਧ ਰਹੀ ਨੇ ਪੈਰ ਕਿਤ ਕੀਜੀਏ।
ਬੜੇ ਥੱਕੇ ਸੀ, ਪਤਾ ਹੀ ਨਹੀਂ ਲੱਗਿਆ, ਸਮਝ ਨਹੀਂ ਆਈ ਵੀ ਕਿੱਧਰ ਪੈਰ ਕਰੀਏ, ਸਾਡੇ ਦਿਮਾਗ ਵਿਚ ਇੰਨੀ ਗੱਲ ਹੀ ਨਹੀਂ ਆਈ ਵੀ ਅਸੀਂ ਪੈਰ ਕਿੱਧਰ ਕਰੀਏ।
ਭਇਓ ਅਣਜਾਨ ਦੋਸ਼ ਜਾਂ ਤੇ ਕੀਜੈ ਥੋਰੋ ਰੋਸ।
ਭਾਈ ਅਣਜਾਣ ਦੇ ਵਿਚ ਜਾਣਦੇ ਨਹੀਂ, ਸਾਡਾ ਧਿਆਨ ਨਹੀਂ ਗਿਆ, ਥੱਕੇ ਹੋਏ ਸੀ ਤੇ ਅਣਜਾਣੇ ਪੁਣੇ ਦੇ ਵਿਚ ਅਸੀਂ ਪੈਰ ਕਰ ਲਏ ਤੇ ਸਾਡੇ ਤੋਂ ਗਲਤੀ ਹੋ ਗਈ, ਅਣਜਾਣੇ ਚ ਕੀਤੀ ਹੈ, ਨਹੀਂ ਪਤਾ ਸੀ, ਇਸ ਕਰਕੇ ਗੁੱਸਾ ਨਾ ਕਰੋ।
ਐਸੋ ਅਬ ਕੀਜੈ ਮਮ ਚਰਨ ਗਹੀ ਜੀਏ।
ਇਸ ਤਰ੍ਹਾਂ ਕਰੋ, ਜੇਕਰ ਸਾਡੇ ਪੈਰ ਸਾਡੇ ਤੋਂ ਉੱਠਿਆ ਨਹੀਂ ਜਾ ਰਿਹਾ, ਅਸੀਂ ਬਹੁਤ ਥੱਕੇ ਹੋਏ ਹਾਂ, ਇਸ ਤਰ੍ਹਾਂ ਕਰੋ ਸਾਡੇ ਚਰਨ ਫੜ ਕੇ।
ਉੱਠਨੇ ਕੋ ਜ਼ੋਰ ਨਾ ਏ ਯਾ ਤੇ ਕਹੋ ਤੁਝ ਪਾਏ।
ਭਾਈ ਇਸ ਤਾਂ ਕਹਿ ਰਹੇ ਹਾਂ ਵੀ ਸਾਡੇ ਕੋਲ ਜ਼ੋਰ ਨਹੀਂ, ਉੱਠ ਨਹੀਂ ਸਕਦੇ, ਸਾਡਾ ਜ਼ੋਰ ਨਹੀਂ ਕੰਮ ਕਰ ਰਿਹਾ, ਜ਼ੋਰ ਨਹੀਂ ਲੱਗ ਰਿਹਾ, ਤੂੰ ਆਪਣੇ ਆਪ ਸਾਡੇ ਪੈਰ ਫੜ ਲੈ।
ਐਂਚੋ ਨਿਜ ਹੱਥ ਸੰਗ ਉਰੇ ਦਿਸ਼ ਕੀਜੀਏ।
ਆਪਣੇ ਹੱਥਾਂ ਨਾਲ ਫੜ ਕੇ ਸਾਡੇ ਪੈਰ ਉਸ ਦਿਸ਼ਾ ਵੱਲ ਕਰ ਦੇ।
ਆਏ ਪਰਦੇਸੀ ਨੇ ਜਾਣੇ ਹਮ ਬਾਤ ਐਸੀ।
ਭਾਈ ਦੂਸਰੀ ਦਿਸ਼ਾ ਵੱਲ ਸਾਡੇ ਪੈਰ ਕਰ ਦੇ, ਅਸੀਂ ਪਰਦੇਸੀ ਹਾਂ, ਅਸੀਂ ਜਾਣਦੇ ਨਹੀਂ ਵੀ ਕਿੱਦਾਂ ਰਹਿਣਾ, ਕਿੱਥੇ ਜਾਣਾ, ਥੱਕੇ ਆਏ ਸੀ, ਸਾਨੂੰ ਕੀ ਪਤਾ ਸੀ ਵੀ ਇਹ ਮੱਕਾ ਹੈ, ਅਸੀਂ ਤਾਂ ਮੱਕੇ ਦੇ ਦਰਸ਼ਨਾਂ ਨੂੰ ਆਏ ਹਾਂ, ਪਰ ਆਪ ਥੱਕੇ ਹੋਏ ਆ, ਸਾਡਾ ਦਿਮਾਗ ਨਹੀਂ ਕੰਮ ਕੀਤਾ, ਸੁਧ ਬੁੱਧ ਨਹੀਂ ਸੀਗੀ, ਇਸ ਕਰਕੇ ਸਿੱਧੇ ਪੈ ਗਏ। ਤੇ ਸਾਡੇ ਤੋਂ ਗਲਤੀ ਹੋਈ ਤਾਂ ਸਾਡੇ ਪੈਰ ਚੱਕ ਕੇ ਇੱਕ ਦੂਸਰੇ ਪਾਸੇ ਕਰ ਦੇ।
ਜੈਸੀ ਭਾਵੈ ਤੈਸੀ ਕਰ, ਚਿੱਤ ਨਾ ਖਿਜੀਜੀਏ।
ਜਿਵੇਂ ਤੈਨੂੰ ਚੰਗਾ ਲੱਗਦਾ ਭਰਾਵਾ ਉਧਰਲੇ ਪਾਸੇ ਪੈਰ ਕਰ ਦੇ, ਪਰ ਮਨ ਵਿੱਚ ਖਿਜ ਨਾ, ਗੁੱਸਾ ਨਾ ਕਰ।
ਦੋਏਰਾ ਜਿੱਤ ਦਿਸ਼ ਨਹੀਂ ਖੁਦਾਏ ਕਰ, ਤੈ ਜਾਣਿਓ ਮਨ ਮਾਏ।
ਤੇ ਭਾਈ ਜਿਹੜੀ ਦਿਸ਼ਾ ਵੱਲ ਉਸ ਅਕਾਲ ਪੁਰਖ ਖੁਦਾ ਦਾ ਘਰ ਨਹੀਂ ਹੈ, ਜਿਸ ਦਿਸ਼ਾ ਵੱਲ ਤੂੰ ਜਾਣਦਾ ਵੀ ਇਸ ਦਿਸ਼ਾ ਵੱਲ ਅਕਾਲ ਪੁਰਖ ਖੁਦਾ ਨਹੀਂ ਰਹਿੰਦਾ, ਜਿਸ ਵੱਲ ਤੂੰ ਮੰਨਦਾ ਵੀ ਇਸ ਦਿਸ਼ਾ ਵਿੱਚ ਰੱਬ ਨਹੀਂ ਵਸਦਾ, ਉਸ ਦਿਸ਼ਾ ਵੱਲ ਸਾਡੇ ਪੈਰ ਕਰ ਦੇ।
ਕਰੋ ਮੁਲਾਨੇ ਤਿਸ ਦਿਸ਼ਾ ਵਰਜਿਤ ਤੁਝ ਕੋ ਨਾਏ।
ਇਹ ਮੁੱਲਾ ਜੀ, ਜਿਹੜੀ ਤੁਹਾਡੇ ਮਨ ਵਿੱਚ ਜਾਣਦੇ ਹੋ ਵੀ ਤੁਸੀਂ ਜੋ ਸਮਝਦੇ ਹੋ ਵੀ ਇੱਧਰ ਖੁਦਾ ਨਹੀਂ ਰਹਿੰਦਾ, ਜਿੱਧਰ ਤੁਸੀਂ ਜਾਣਦੇ ਵੀ ਖੁਦਾ ਨਹੀਂ ਵਸਦਾ, ਉਸ ਦਿਸ਼ਾ ਵੱਲ ਸਾਡੇ ਪੈਰ ਕਰ ਦਿਓ, ਅਸੀਂ ਤੁਹਾਨੂੰ ਨਹੀਂ ਰੋਕਦੇ।
ਕਬਿਤ ਮੁੱਲਾ ਰਿਸਕੀਨੀ ਗੈਲੀ ਨੋ ਹੈ ਚਰਨ ਗੁਰ।
ਮੁੱਲਾ ਨੇ ਬਹੁਤ ਗੁੱਸੇ ਵਿੱਚ ਆ ਕੇ ਜੀਵਨ ਨੇ ਗੁਰੂ ਮਹਾਰਾਜ ਜੀ ਦੇ ਪੈਰ ਫੜ ਕੇ
ਬਲ ਸੋ ਕਸੀਟ ਔਰ ਦਿਸ਼ਾ ਪਰਮਾਏ ਹੈ।
ਬੜੇ ਗੁੱਸੇ ਵਿੱਚ ਆ ਕੇ ਪੈਰ ਫੜ ਕੇ ਜ਼ੋਰ ਦੇ ਨਾਲ ਗੁਰੂ ਮਹਾਰਾਜ ਜੀ ਦੇ ਪੈਰ ਕਸੀਟ ਕੇ ਦੂਸਰੇ ਪਾਸ ਘੁਮਾ ਦਿੱਤੇ।
ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੇ, ਕਾਬਾ ਸੰਗ ਚਲਿਓ ਨੀਰ ਨੈਨਾ ਜਿਮ ਚਲਿਓ ਸਭ।
ਕਹਿੰਦੇ ਵੀ ਗੁਰੂ ਮਹਾਰਾਜ ਜੀ ਦੇ ਜਦੋਂ ਚਰਨ ਘੁਮਾਏ ਨੇ, ਜੀਵਨ ਰਾਮ ਜਿਹੜਾ ਜੀਵਨ ਸੀਗਾ ਮੁੱਲਾ, ਗੁਰੂ ਸਾਹਿਬ ਜੀ ਦੇ ਜਿਵੇਂ ਹੀ ਹੱਥਾਂ ਨਾਲ ਫੜ ਕੇ ਚਰਨ ਘੁਮਾ ਰਿਹਾ ਹੈ, ਉਸੇ ਸਮੇਂ ਨਾਲ ਦੇ ਨਾਲ ਜਿਵੇਂ ਜਿਵੇਂ ਚਰਨ ਘੁੰਮਦੇ ਨੇ, ਉਹਦੇ ਨਾਲ ਨਾਲ ਮੱਕਾ ਵੀ ਨਾਲ ਨਾਲ ਘੁੰਮ ਰਿਹਾ ਹੈ। ਮੱਕਾ ਉਸੇ ਤਰ੍ਹਾਂ ਘੁੰਮ ਰਿਹਾ ਹੈ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਜਿਵੇਂ ਜਿਵੇਂ ਪਾਣੀ ਦੀ ਲਹਿਰਾਂ ਘੁੰਮਦੀਆਂ, ਉਸੇ ਨਾਲ ਨੌਕਾ ਭਾਵ ਨਾਵ ਬੇੜੀ ਘੁੰਮਦੀ ਰਹਿੰਦੀ ਹੈ, ਦੋਵਾਂ ਦਾ ਸੁਮੇਲ ਰਹਿੰਦਾ ਹੈ, ਜਿੱਧਰ ਪਾਣੀ ਦੀ ਲਹਿਰਾਂ ਉਧਰ ਨੌਕਾ ਦਾ ਭਾਵ ਪੈਂਦਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਨਾਲ ਮੱਕਾ ਵੀ ਘੁੰਮ ਗਿਆ।
ਪਏ ਸਿਰ ਜਾਏ ਜਿੱਤ ਚਰਨ ਸੁਹਾਏ ਹੈ।
ਜਿੱਧਰ ਗੁਰੂ ਮਹਾਰਾਜ ਜੀ ਦੇ ਚਰਨ ਕੀਤੇ, ਜਿੱਦਾਂ ਘਸੀੜ ਰਿਹਾ ਸੀ ਗੁਰੂ ਸਾਹਿਬ ਮਹਾਰਾਜ ਜੀ ਦੀਆਂ ਲੱਤਾਂ ਫੜ ਕੇ ਚਰਨ, ਜਿੱਥੇ ਜਾ ਕੇ ਚਰਨ ਇੱਦਾਂ ਰੱਖਦੇ, ਮੱਕਾ ਫਿਰ ਉਹਦੇ ਸਾਹਮਣੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸਾਹਮਣੇ ਹੋ ਗਿਆ।
ਹੱਥਿਓ ਜਬ ਦੇਖਿਓ ਜਿੱਤ ਪਗ ਤਿਤ ਕਾਬਾ ਗਇਓ।
ਜਦੋਂ ਦੇਖਿਆ ਵੀ ਜਿੱਧਰ ਗੁਰੂ ਸਾਹਿਬ ਜੀ ਦੇ ਚਰਨ ਕੀਤੇ ਨੇ, ਉਧਰਲੇ ਪਾਸੇ ਮੱਕਾ ਆ ਗਿਆ, ਇਹ ਦੇਖਦਿਆਂ ਸਾਰ ਬੜਾ ਹੈਰਾਨ ਹੋਇਆ ਜੀਵਨ।
ਮੂਡ ਮਤ ਬਿਸਮਨਾ ਕਛੂ ਜਾਣ ਪਾਏ ਹੈ।
ਪਰ ਮੂਰਖ ਮਤ ਸੀ, ਗੱਲ ਨੂੰ ਅਜੇ ਵੀ ਨਾ ਸਮਝਿਆ ਵੀ ਜਿਹੜੇ ਪਾਤਸ਼ਾਹ ਦੇ ਚਰਨਾਂ ਦੇ ਅੱਗੇ ਮੱਕਾ ਢਹਿ ਰਿਹਾ ਹੈ, ਉਹ ਪਾਤਸ਼ਾਹ ਕੈਸੇ ਹਨ, ਉਹ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਨਾ ਸਮਝ ਪਾਇਆ। ਮੂਰਖ ਮਤੀ ਦੇ ਵਿੱਚ ਹੋਰ ਗੁੱਸੇ ਵਿੱਚ ਆ ਕੇ,
ਹੱਥ ਵੀ ਕਹਿ ਪਾਏ ਜਿਉਂ ਜਿਉਂ ਹੋਤ ਸੋ ਡੁਲਾਏ ਮਨ।
ਕਹਿੰਦੇ ਜਿਵੇਂ ਗੁਰੂ ਮਹਾਰਾਜ ਜੀ ਦੇ ਪੈਰ ਬਾਰ ਬਾਰ ਫੜਦਾ, ਕਦੇ ਇਧਰ ਕਰ ਦਿੰਦਾ ਕਦੇ ਉਧਰ ਕਰ ਦਿੰਦਾ, ਗੁਰੂ ਸਾਹਿਬ ਜੀ ਦੇ ਚਰਨ ਫੜ ਕੇ ਕਦੇ ਇਧਰਲੇ ਪਾਸੇ ਘਸੀਟਦਾ ਕਦੇ ਉਧਰ ਨੂੰ, ਵੀ ਮੱਕਾ ਇੱਥੇ ਰਹਿ ਜਾਏਗਾ ਤੇ ਗੁਰੂ ਦੇ ਚਰਨ ਉਧਰ ਕਰਦਿਆਂ, ਪਰ ਜਿਉਂ ਜਿਉਂ ਚਰਨ ਘੁੰਮਦੇ ਨਾਲ ਨਾਲ ਮੱਕਾ ਵੀ ਘੁੰਮ ਰਿਹਾ ਹੈ।
ਤਿਉਂ ਤਿਉਂ ਤੋਲ ਸੰਗ ਸੋ ਮੁਨਾਰਨ ਡੁਲਾਏ ਹੈ।
ਉਸੇ ਤਰ੍ਹਾਂ ਜਿਵੇਂ ਗੁਰੂ ਜੀ ਦੇ ਚਰਨ ਜਿੱਧਰ ਜਿਹੜੀ ਦਿਸ਼ਾ ਵੱਲ ਮੁੜ ਰਹੇ ਨੇ, ਉਸੇ ਦਿਸ਼ਾ ਵੱਲ ਮੱਕੇ ਦੀਆਂ ਮੁਨਾਰਾਂ ਮੱਕਾ ਪੂਰਾ ਘੁੰਮ ਰਿਹਾ ਹੈ।
ਸਵਈਆ ਲੱਜ ਤੋਏ ਗਇਓ ਤਬ ਜੀਵਨ ਭੇਦ ਕੋ ਜਾਣਤ ਹੈ ਨਾ ਗਵਾਰਾ।
ਬੜਾ ਸ਼ਰਮਸਾਰ ਹੋ ਗਿਆ, ਬਲ ਨਾ ਚੱਲੇ ਵੀ ਕਿੱਧਰ ਕਰਾਂ, ਤੇ ਆਪਣੇ ਗੁਰੂ ਸਾਹਿਬ ਜੀ ਦੇ ਆਪਣੇ ਹੱਥਾਂ ਨਾਲ ਪੈਰ ਜਿਹੜੇ ਪਾਸੇ ਕਰਦਾ ਸੀ ਮੱਕਾ ਉਧਰਲੇ ਪਾਸੇ ਹੋ ਜਾਂਦਾ ਸੀ। ਬੜਾ ਸ਼ਰਮਸਾਰ ਹੋ ਕੇ ਹਾਰ ਕੇ ਉੱਥੋਂ ਗੁਰੂ ਸਾਹਿਬ ਜੀ ਦੇ ਕੋਲੋਂ ਚਲਾ ਗਿਆ। ਪਰ ਗੁਰੂ ਜੀ ਦੀ ਮਹਿਮਾ ਨੂੰ ਨਾ ਜਾਣ ਸਕਿਆ।
ਛੋੜ ਦੇ ਉਹ ਪਦ ਕਾਬਾ ਪਏ ਥਿਰ ਮੰਦ ਮਤੀ ਕੀ ਕ੍ਰੋਧ ਅਪਾਰਾ।
ਤੇ ਦੇਖਦਾ ਵੀ ਜਦੋਂ ਪੈਰ ਛੱਡਦਾ ਮੱਕਾ ਉੱਥੇ ਠਹਿਰ ਜਾਂਦਾ, ਜਦੋਂ ਪੈਰ ਘੁਮਾਨਾ ਉਦੋਂ ਮੱਕਾ ਨਾਲ ਨਾਲ ਘੁੰਮਦਾ। ਇਹ ਜਾਣ ਕੇ ਮਨ ਵਿਚ ਬੜਾ ਗੁੱਸਾ ਕਰ ਰਿਹਾ ਹੈ।
ਕੋ ਚਲੇ ਨਾ ਜਬੈ ਤੇ ਬਸ ਤਾਂ ਛਿਨ ਪੂਰ ਕਠੋਰ ਹੈ ਬਚਨੀ ਉਚਾਰਾ।
ਤੇ ਜਦੋਂ ਉਹਦਾ ਜ਼ੋਰ ਨਾ ਚੱਲਿਆ, ਕਦੇ ਪੈਰਾਂ ਨੂੰ ਫੜ ਕੇ ਇਧਰ ਘਸੀੜਦਾ ਕਦੇ ਉਧਰ ਨੂੰ, ਪਰ ਜ਼ੋਰ ਨਾ ਚੱਲਣ ਤੋਂ ਬਾਅਦ ਜਦੋਂ ਹਾਰ ਗਿਆ ਥੱਕ ਗਿਆ ਤੇ ਗੁੱਸੇ ਵਿਚ ਆ ਕੇ ਇਹ ਬਚਨ ਕਹਿ ਦਿੱਤੇ।
ਤੂਰਨ ਬਾਰ ਕੋ ਨਿਕਥੋ ਰਹਿ ਗਏ ਤਿਲਾਓ ਨਾ ਥੋਰ ਅਵਾਰਾ।
ਇੱਥੇ ਥੋੜਾ ਸਮਾਂ ਵੀ ਨਹੀਂ ਰਹਿਣਾ, ਇੱਥੋਂ ਹੁਣੇ ਹੁਣੇ ਨਿਕਲ ਜਾ ਭਾਈ, ਜਿੱਥੋਂ ਆਇਆ ਇੱਥੇ ਨਹੀਂ ਰਹਿਣਾ ਤੂੰ। ਤੂੰ ਮਾੜੇ ਕਰਮ ਕਰਦਾ, ਤੂੰ ਅੱਲਾ ਦੇ ਘਰ ਵੱਲ ਪੈਰ ਕੀਤੇ ਹੋਏ। ਬੜੇ ਗੁੱਸੇ ਵਿਚ ਆ ਕੇ ਕਹਿੰਦਾ ਤੂੰ ਇੱਥੇ ਨਾ ਰਹਿ, ਇੱਥੋਂ ਨਿਕਲ ਜਾ।
ਦੋਹੇਰਾ ਸੱਚ ਬਤਾਓ ਤੂੰ ਕੌਣ ਹੈ ਹਿੰਦਨ ਜੈਸੀ ਰੀਤ।
ਬੜਾ ਪਰੇਸ਼ਾਨ ਹੋ ਕੇ ਜੀਵਨ ਮੁੱਲਾਂ ਕਹਿਣ ਲੱਗਾ, ਕਹਿੰਦਾ ਸੱਚੀ ਸੱਚੀ ਦੱਸ, ਤੂੰ ਹਿੰਦੂ ਹੈ ਕਿ ਮੁਸਲਮਾਨ ਹੈ? ਪਰ ਤੇਰੀ ਰੀਤੀ ਤੇਰੀਆਂ ਆਦਤਾਂ ਹਿੰਦੂਆਂ ਵਰਗੀਆਂ ਲੱਗ ਰਹੀਆਂ ਨੇ।
ਮੁਸਲਮਾਨ ਕਿਉਂ ਕਰ ਸਕੇ ਜੋ ਐਸੀ ਵਿਪਰੀਤ।
ਮੁਸਲਮਾਨ ਇਹੋ ਜਿਹਾ ਮਾੜਾ ਕੰਮ ਕਿਉਂ ਕਰੇਗਾ? ਜਿਹੜਾ ਮੁਸਲਮਾਨ ਹੋਵੇ ਤੇ ਅੱਲਾ ਦੇ ਘਰ ਨੂੰ ਆਪਣੇ ਪੈਰਾਂ ਵੱਲ ਕਰਾਵੇ, ਤੂੰ ਸ਼ਕਤੀਆਂ ਨਾਲ ਕਰ ਲੈਣਾ ਆਪਣੀ ਅਜਮਤਾਂ ਨਾਲ ਜੰਤਰਾਂ ਮੰਤਰਾਂ ਨਾਲ, ਤੂੰ ਹਿੰਦੂ ਹੈ। ਜੇ ਮੁਸਲਮਾਨ ਹੁੰਦਾ ਤਾਂ ਇਹੋ ਜਿਹਾ ਕੰਮ ਕਿਉਂ ਕਰਦਾ? ਮੁਸਲਮਾਨ ਆਪਣੇ ਅੱਲਾ ਦੇ ਘਰ ਨੂੰ ਆਪਣੇ ਪੈਰ ਵੱਲ ਕਦੇ ਨਾ ਕਰਦਾ। ਤੇਰੀ ਰੀਤੀ ਹਿੰਦੂਆਂ ਵਰਗੀ ਲੱਗ ਰਹੀ ਹੈ, ਇਸ ਕਰਕੇ ਤੂੰ ਆਪਣੇ ਪੈਰਾਂ ਸਾਹਮਣੇ ਮੱਕਾ ਕਰਾ ਲੈਣਾ ਸ਼ਕਤੀਆਂ ਨਾਲ, ਤੂੰ ਮੁਸਲਮਾਨ ਨਹੀਂ ਲੱਗਦਾ।
ਸੁਬਹ ਵਕਤ ਕੀ ਸੈਨ ਕੋ ਜਾਨਤ ਨਹੀਂ ਨਿਵਾਜ।
ਤੇ ਤੂੰ ਮੁਸਲਮਾਨ ਕਾਹਦਾ? ਜੇਕਰ ਮੁਸਲਮਾਨ ਹੈ ਤਾਂ ਸਵੇਰ ਦੀ ਨਵਾਜ਼ ਦਾ ਸਮਾਂ ਹੈ, ਸੁਬਹ ਵਕਤ ਦੀ ਨਮਾਜ਼ ਹੈ, ਪੰਜ ਨਮਾਜ਼ਾਂ ਦੇ ਵਿੱਚੋਂ ਪਹਿਲੀ ਨਵਾਜ਼ ਦਾ ਸਮਾਂ ਹੈ ਤੇ ਤੂੰ ਸੁੱਤਾ ਹੋਇਆ। ਜਿਹੜਾ ਮੁਸਲਮਾਨ ਉਹ ਨਵਾਜ਼ ਦੇ ਵੇਲੇ ਸੁਣਦਾ ਥੋੜੀ ਹੈ, ਤੂੰ ਸਵੇਰ ਦੀ ਨਵਾਜ਼ ਤੇ ਸੁੱਤਾ, ਤੂੰ ਮੁਸਲਮਾਨ ਨਹੀਂ ਜਾਪਦਾ।
ਕੇਤੇ ਆਏ ਗਵਾਰ ਤੋਂ ਨੈ ਇਮਾਨ ਕੀ ਲਾਜ।
ਕਿਹੜੀ ਥਾਂ ਤੂੰ ਆਇਆ? ਤੇਰੀ ਗਵਾਰ ਮੱਤ ਹੈ, ਮੂਰਖ ਮੱਤ ਹੈ, ਹਜੇ ਤੱਕ ਸੁੱਤਾ ਹੋਇਆ। ਸੁਬੇ ਸੁਬੇ ਦੀ ਨਵਾਜ਼ ਦਾ ਸਮਾਂ ਹੈ ਤੇ ਤੂੰ, ਤੇਰਾ ਇਮਾਨ ਜੋਲਦਾ ਨਹੀਂ, ਤੂੰ ਆਪਣੇ ਇਮਾਨ ਨੂੰ ਸੰਭਾਲਦਾ ਨਹੀਂ ਪਿਆ, ਆਪਣੇ ਇਮਾਨ ਤੋਂ ਟੁੱਟਿਆ ਹੋਇਆ ਹੈ, ਤੇਰਾ ਧਰਮ ਭ੍ਰਸ਼ਟ ਹੈ, ਤੂੰ ਮੁਸਲਮਾਨ ਹੈ ਹੀ ਨਹੀਂ, ਤੂੰ ਨਵਾਜ਼ ਹੀ ਨਹੀਂ ਪੜ੍ਹਦਾ ਤੇ ਸੁੱਤਾ ਪਿਆ, ਤੇਰਾ ਧਰਮ ਨਹੀਂ ਹੈ।
ਉੱਠ ਬੈਠੇ ਸ੍ਰੀ ਗੁਰਤਬੈ ਸਮਤੀ ਦੇਨ ਵਿਸਾਲ।
ਬਹੁਤ ਸਾਰੇ ਮਾੜੇ ਬਚਨ ਗੁਰੂ ਸਾਹਿਬ ਜੀ ਨੂੰ ਕਰਦਾ ਸੀ ਜੀਵਨ ਮੁੱਲਾਂ, ਤਾਂ ਸਤਿਗੁਰੂ ਮਹਾਰਾਜ ਜੀ ਉੱਠ ਕੇ ਉਸ ਨੂੰ ਉਪਦੇਸ਼ ਦੇਣ ਵਾਸਤੇ ਗੁਰੂ ਮਹਾਰਾਜ ਜੀ ਖੜੇ ਹੋ ਕੇ ਕਹਿਣ ਲੱਗੇ,
ਨੀਕੀ ਕਰਨ ਨਿਵਾਜ ਕੋ ਕਹਿ ਸਲੋਕ ਤੈ ਕਾਲ।
ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਜੀਵਨ ਮੁੱਲੇ ਨੂੰ ਦੱਸਿਆ ਵੀ ਭਾਈ ਨਵਾਜ਼ ਕੀ ਚੀਜ਼ ਹੈ, ਜਿਹੜੀ ਨੀਕੀ ਚੰਗੀ ਨਵਾਜ਼ ਹੈ, ਨਵਾਜ਼ ਪੜ੍ਹਨ ਦਾ ਤਰੀਕਾ, ਨਵਾਜ਼ਾਂ ਕਿਹੜੀਆਂ, ਪੰਜ ਨਵਾਜ਼ਾਂ। ਉਹਦੇ ਵਾਸਤੇ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਸਲੋਕ ਉਚਾਰੇ,
ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਓ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਦੇਖ, ਤੂੰ ਨਿਵਾਜਾ ਬਾਰੇ ਗੱਲ ਕਰਦਾ, ਨਿਵਾਜ਼ ਪੜ੍ਹਨ ਬਾਰੇ, ਪੰਜ ਨਿਵਾਜਾ ਹਨ ਤੇ ਪੰਜਾਂ ਨਿਵਾਜਾਂ ਨੂੰ ਪੜ੍ਹਨ ਦਾ ਸਮਾਂ ਵੀ ਪੰਜ ਹਨ, ਪੰਜ ਨਿਵਾਜਾਂ ਦੇ ਸਮੇਂ ਵੀ ਨਿਯਤ ਕੀਤੇ ਹੋਏ ਨੇ ਤੇ ਪੰਜਾਂ ਨਿਵਾਜਾਂ ਦੇ ਨਾਮ ਵੀ ਅਲੱਗ ਅਲੱਗ ਹਨ, ਪਰ ਪੰਜਾਂ ਨਿਵਾਜਾਂ ਜਿਹੜੀਆਂ ਨੇ ਉਹਨਾਂ ਨੂੰ ਤੂੰ ਪੜ੍ਹਦਾ ਹੋਵੇਗਾ, ਠੀਕ ਹੈ, ਪਰ ਹੁਣ ਸੁਣਨਾ ਕਰ ਵੀ ਬਾਹਰੋਂ ਨਿਵਾਜ਼ ਪੜ੍ਹ ਜਾਣੀ ਕੁਝ ਹੋਰ ਹੈ, ਪਰ ਜਿਹੜੀ ਅੰਦਰ ਦੀ ਨਿਵਾਜਾਂ ਹਨ ਉਹ ਨਿਵਾਜ਼ ਇਹ ਹੈ। ਉਹ ਨਿਵਾਜਾਂ ਬਾਰੇ ਜਿਹੜੀਆਂ ਅੰਦਰ ਦੀਆਂ ਅੰਦਰੂਨੀਆਂ ਪੰਜ ਨਿਵਾਜਾਂ ਹਨ ਉਹਨਾਂ ਬਾਰੇ ਸੁਣਨਾ ਕਰ ਜੀਵਨ ਮੁੱਲਾਂ, ਜਿਹੜੀਆਂ ਅੰਦਰ ਬੰਦੇ ਦੇ ਸਾਡੇ ਮਨ ਵਿੱਚ ਪੰਜ ਨਿਵਾਜਾਂ ਹਰ ਵਕਤ ਪੰਜੇ ਸਮੇਂ ਵਿੱਚ ਚੱਲਦੀਆਂ ਨੇ, ਉਹ ਨਿਵਾਜਾਂ ਤੈਨੂੰ ਦੱਸਦੇ ਹਾਂ, ਜਿਹੜੀਆਂ ਨਿਵਾਜਾਂ ਸਾਰੇ ਸੰਸਾਰ ਦੇ ਵਿੱਚ ਦਰਗਾਹ ਦੇ ਵਿੱਚ ਕੰਮ ਆਉਣ ਵਾਲੀਆਂ ਹਨ।
ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ।
ਦੇਖ ਜੀਵਨ ਮੱਲਾ, ਪਹਿਲੀ ਨਿਵਾਜ ਸੱਚ ਬੋਲਣਾ। ਜਿਹੜਾ ਸੱਚ ਬੋਲਦਾ ਹੈ ਉਹਦੇ ਸਾਰੇ ਕੰਮ ਨਿਵਾਰਾਸ ਹੁੰਦੇ ਨੇ। ਸੱਚ ਬੋਲਣ ਵਾਲੇ ਨੂੰ ਕਦੇ ਦੁੱਖ ਨਹੀਂ ਮਿਲਦਾ, ਉਹ ਸੱਚਿਆਰੇ ਦੇ ਵਿੱਚ ਰਹਿੰਦਾ, ਸੱਚ ਸਰੂਪ ਵਿੱਚ। ਤੇ ਪਹਿਲੀ ਨਿਵਾਜ ਸਾਨੂੰ ਸੱਚ ਦੀ ਪੜ੍ਹਨੀ ਚਾਹੀਦੀ ਹੈ। ਤੇ ਦੂਸਰੀ ਨਿਵਾਜ ਕਿਹੜੀ? ਹੱਕ ਹਲਾਲ ਕਮਾ ਕੇ ਹੱਕ ਰੂਪੀ ਆਪਣੀ ਸੱਚ ਦੀ ਕਮਾਈ ਕਰਕੇ ਜੋ ਸਾਡੇ ਹਿੱਸੇ ਦਾ ਬਣਦਾ ਉਹਦੀ ਕਮਾਈ ਕਰਨੀ, ਸੰਸਾਰ ਦੇ ਕਰਮ ਕਰਨੇ, ਇਹ ਦੂਸਰੀ ਨਿਵਾਜ ਹੈ। ਤੇ ਤੀਸਰੀ ਨਿਵਾਜ ਇਹ ਹੈ ਵੀ ਉਸ ਖੁਦਾ ਦੇ ਕੋਲੋਂ ਸਾਰੇ ਸੰਸਾਰ ਵਾਸਤੇ ਖੈਰ ਮੰਗਣੀ, ਭਲਾ ਮੰਗਣਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਚਨ ਕਰਨੇ ਵੀ ਹੇ ਵਾਹਿਗੁਰੂ, ਹੇ ਖੁਦਾ, ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹਨ ਸਭ ਦੀ ਖੈਰ ਤੇਰੇ ਕੋਲ ਹੈ, ਸਭ ਨੂੰ ਦਾਨ ਦੇਣ ਵਾਲਾ ਤੂੰ ਹੈ, ਸਾਰਿਆਂ ਵਾਸਤੇ ਭਲਾ ਮੰਗਣਾ, ਇਹ ਤੀਸਰੀ ਨਿਵਾਜ ਹੈ। ਇਹ ਤਿੰਨ ਨਿਵਾਜਾਂ ਜਾਣਨਾ ਕਰ, ਚੌਥੀ ਨਿਵਾਜ ਇਹ ਹੈ।
ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ।
ਤੇ ਚੌਥੀ ਨਿਵਾਜ ਇਹ ਹੈ ਆਪਣੇ ਮਨ ਦੀ ਨੀਤੀ ਨੂੰ ਰਾਸ ਵਿੱਚ ਰੱਖਣਾ, ਚੰਗਾ ਰੱਖਣਾ, ਆਪਣੇ ਮਨ ਦੀ ਨੀਤ ਮਾੜੀ ਨਾ ਹੋਣੀ, ਬੁਰਿਆਈ ਨਾ ਹੋਣੀ, ਦੂਸਰਿਆਂ ਵਾਸਤੇ ਵੀ ਭਲਾ ਸੋਚਣਾ, ਸੰਸਾਰ ਵਿੱਚ ਚੰਗੀ ਨੀਤੀ ਨਾਲ ਚੱਲਣਾ, ਕਿਸੇ ਨਾਲ ਛਲ ਕਪਟ ਨਾ ਕਰਨਾ, ਇਹ ਨਿਵਾਜ ਹੈ। ਜਿਹੜਾ ਮੁਸਲਮਾਨ ਇਹ ਨਿਵਾਜਾਂ ਕਰਦਾ, ਸੱਚ ਬੋਲਦਾ, ਹੱਕ ਹਲਾਲ ਦੀ ਕਮਾਈ ਕਰਦਾ ਹੈ, ਸਾਰਿਆਂ ਜੀਵਾਂ ਵਾਸਤੇ ਖੁਦਾ ਦੇ ਕੋਲੋਂ ਖੈਰ ਮੰਗਦਾ ਹੈ, ਇਹ ਨਿਵਾਜਾਂ ਨੇ। ਤੇ ਪੰਜਵੀਂ ਨਿਵਾਜ ਇਹ ਹੈ ਉਸ ਅਕਾਲ ਪੁਰਖ ਦੀ, ਉਸ ਖੁਦਾ ਦੀ, ਵਾਹਿਗੁਰੂ ਦੀ ਬੰਦਗੀ ਕਰਨੀ, ਉਸ ਦੀ ਸਿਫਤੀ, ਉਹਦੀ ਸ਼ਲਾਘਾ ਕਰਨੀ। ਇਹ ਪੰਜ ਨਿਵਾਜਾਂ ਜਿਹੜਾ ਮੁਸਲਮਾਨ ਆਪਣੇ ਹਿਰਦੇ ਵਿੱਚ ਰੋਜ਼ ਕਰਦਾ ਹੈ।
ਕਰਣੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ।
ਤੇ ਜਿਹੜਾ ਚੰਗੇ ਕਰਮਾਂ ਨੂੰ ਨਿਸ਼ਕਾਮ ਸੇਵਾ ਕਰਦਾ, ਨਿਸ਼ਕਾਮ ਹੋ ਕੇ ਕਰਮ ਕਰਦਾ ਹੈ ਨਾ, ਉਹ ਅਸਲ ਮੁਸਲਮਾਨ ਕਹਾਉਂਦਾ ਹੈ। ਮੁਸਲ ਇਮਾਨ, ਜਿਹਦਾ ਇਮਾਨ ਸੱਚ ਹੈ, ਜਿਹੜਾ ਆਪਣੇ ਇਮਾਨ ਤੇ ਪੱਕਾ ਰਹਿੰਦਾ ਹੈ, ਦੂਸਰਿਆਂ ਦਾ ਭਲਾ ਮੰਗਦਾ, ਸੱਚ ਕਬੋਲਦਾ, ਹੱਕ ਹਲਾਲ ਦੀ ਕਮਾਈ ਕਰਦਾ ਹੈ। ਤੇ ਜਿਹੜਾ ਇਹੋ ਜਿਹੇ ਕਰਮ ਕਰਦਾ ਭਾਈ, ਨਿਸ਼ਕਾਮ ਹੋ ਕੇ ਸਾਰਿਆਂ ਜੀਵਾਂ ਨਾਲ ਵਰਤਣਾ, ਇਹ ਨਹੀਂ ਵੀ ਮੈਂ ਫਲਾਣੇ ਦੇ 10 ਰੁਪਏ ਦੇ ਕੇ ਆਖਣਾ ਵੀ ਮੈਨੂੰ ਤਾਂ 100 ਰੁਪਏ ਚਾਹੀਦਾ ਹੈ, ਕਿਸੇ ਦੀ 5 ਮਿੰਟ ਸੇਵਾ ਕਰ ਦੇਣੀ ਉਹਦੇ ਪਿੱਛੇ ਕਾਫੀ ਫਲ ਮੰਗਣਾ, ਕਹਿੰਦੇ ਇਹ ਗੱਲ ਨਹੀਂ। ਨਿਸ਼ਕਾਮ ਹੋ ਕੇ ਸਾਰਿਆਂ ਦੀ ਸੇਵਾ ਕਰਨੀ, ਨਿਸ਼ਕਾਮ ਹੋ ਕੇ ਸੰਸਾਰਿਕ ਕਰਮ ਕਰਨੇ, ਕਿਸੇ ਚੀਜ਼ ਦੀ ਇੱਛਾ ਨਾ ਰੱਖਣੀ, ਉਹ ਅਸਲ ਮੁਸਲਮਾਨ ਵਾਲਾ ਹੈ।
ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ।
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਭਾਈ ਦੇਖੋ, ਜਿਹੜੇ ਇਹ ਨਿਵਾਜਾਂ ਨੂੰ ਨਹੀਂ ਪੜਦੇ, ਸੱਚ ਨਹੀਂ ਬੋਲਦੇ, ਹੱਕ ਹਲਾਲ ਨਹੀਂ ਕਰਦੇ, ਇਹਨਾਂ ਪੰਜਾਂ ਨਿਵਾਜਾਂ ਨੂੰ ਜਿਹੜੇ ਨਹੀਂ ਮਨ ਚ ਵਸਾਉਂਦੇ, ਬਾਕੀ ਕੁਝ ਵੀ ਹੈ, ਜੋ ਕੁਝ ਵੀ ਹੈ ਉਹ ਕੂੜ ਦਾ ਕੂੜ ਹੀ ਹੈ, ਝੂਠ ਦਾ ਝੂਠ ਹੀ ਹੈ, ਉਹਦੇ ਵਿੱਚ ਕੋਈ ਸੱਚਿਆਈ ਨਹੀਂ। ਸੱਚਿਆਈ ਸ਼ੁਭ ਕਰਮਾਂ ਵਿੱਚ ਹੈ, ਚੰਗੇ ਕਰਮ, ਨਿਸ਼ਕਾਮ ਹੋ ਕੇ ਕਰਮ ਕਰਨੇ, ਸੇਵਾ ਕਰਨੀ, ਇਹੀ ਅਸਲ ਚੀਜ਼ ਹੈ, ਬਾਕੀ ਸਭ ਕੁਝ ਝੂਠ ਦਾ ਝੂਠ ਹੀ ਰਹਿੰਦਾ ਹੈ।
ਕਵਿਤ ਬੈਨ ਸੁਨ ਐਸੇ ਬਸ ਚਲਤ ਨਾ ਕੈਸੇ ਕੱਚ।
ਇਹੋ ਜੇ ਬਚਨ ਗੁਰੂ ਮਹਾਰਾਜ ਜੀ ਦੇ ਕੋਲੋਂ ਸੁਣੇ ਤਾਂ ਮੁੱਲਾਂ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ, ਗੁਰੂ ਸਾਹਿਬ ਜੀ ਅੱਗੇ ਬਸ ਨਹੀਂ ਪੈਂਦਾ।
ਮੁੱਲਾ ਭਾਖੇ ਕਾਫਰਾ ਕਿਉ ਕੁਫਰ ਅਲਾਵੇ।
ਤੇ ਮੁੱਲਾ ਇਹੀ ਕਹਿੰਦਾ ਬਾਰ ਬਾਰ, ਗੁੱਸੇ ਵਿੱਚ ਆ ਕੇ ਸ਼ਬਦ ਵੀ ਸੁਣ ਲਿਆ ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਅੰਦਰ ਅੱਗ ਬਹੁਤ ਹੈ ਹੰਕਾਰ ਦੀ, ਤ੍ਰਿਸ਼ਨਾ ਦੀ। ਤੇ ਕਹਿੰਦਾ ਤੂੰ ਕਿਉਂ ਕੁਫਰ ਬੋਲਦਾ, ਉਹ ਕਾਫਰਾ, ਗੁਰੂ ਮਹਾਰਾਜ ਜੀ ਨੂੰ ਹਿੰਦੂਆਂ ਨੂੰ ਕਾਫਰ ਬੋਲਦੇ ਮੁਸਲਮਾਨ, ਤੇ ਗੁਰੂ ਜੀ ਨੂੰ ਕਹਿੰਦਾ ਵੀ ਉਹ ਕਾਫਰਾ ਕੁਫਰ ਨਾ ਬੋਲ, ਤੂੰ ਝੂਠ ਬੋਲਦਾ, ਤੂੰ ਨਿਵਾਜਾਂ ਨੀ ਪੜ੍ਹਦਾ ਤੇ ਟਾਲ ਮਟੋਲੇ ਕਰ ਰਿਹਾ ਹੈ, ਨਿਵਾਜ ਤਾਂ ਤੂੰ ਪੜ੍ਹੀ ਨੀ ਤੇ ਮੈਨੂੰ ਉਪਦੇਸ਼ ਦੇਣਾ, ਝੂਠ ਨਾ ਬੋਲਣਾ ਕਰ।
ਅੱਲਾ ਨੂੰ ਨਾ ਜਾਣੇ ਨਾ ਰਸੂਲ ਕੋ ਪਛਾਣੇ,
ਤੂੰ ਅੱਲਾ ਨੂੰ ਨੀ ਜਾਣਦਾ, ਰਸੂਲ ਦੀ ਸੇਵਾ ਨੀ ਕਰਦਾ, ਉਸ ਅਕਾਲ ਪੁਰਖ ਜਿਹੜਾ ਰਸੂਲ ਹੈ ਖੁਦਾ ਹੈ ਉਹਦੀ ਸਿਫਤੀ ਨੀ ਕੀਤੀ, ਪਹਿਲੀ ਨਿਵਾਜ ਨੀ ਪੜ੍ਹੀ ਤੂੰ।
ਕੋ ਆਵੇ ਅਰਬੰਗ ਅਬ ਤੋ ਕੋ ਮਾਰ ਜਾਵੇ,
ਚੱਲ ਹੁਣ ਜੇ ਮੇਰੀ ਗੱਲ ਨੀ ਸੁਣਦਾ ਨਾ ਸੁਣ, ਮੇਰਾ ਤੇਰੇ ਅੱਗੇ ਕੀ ਬਸ ਚੱਲਣਾ, ਤੂੰ ਤਾਂ ਸ਼ਕਤੀਵਾਨ ਹੈ ਕੁਝ ਕਰ ਲੇਗਾ, ਪਰ ਹੁਣ ਜੇ ਕੋਈ ਅੜਬ ਅੰਗਾਂ ਵਾਲਾ ਅੜਬ ਸੁਭਾਅ ਦਾ ਬੰਦਾ ਆਇਆ ਨਾ ਉਹ ਤੈਨੂੰ ਦੱਸੇਗਾ, ਹੁਣ ਤੈਨੂੰ ਆ ਕੇ ਇੱਥੋਂ ਕੱਢ ਦੇਗਾ ਮਾਰ ਦੇਗਾ, ਕੋਈ ਵੱਡਾ ਬੰਦਾ ਆ ਲੇ ਤਾਂ ਫਿਰ ਦੇਖੀ ਤੇਰਾ ਕੀ ਹਾਲ ਹੁੰਦਾ। ਇਹੋ ਜੇ ਬਚਨ ਕਰਕੇ ਗੁੱਸੇ ਵਿੱਚ ਉੱਥੋਂ ਚਲਾ ਗਿਆ ਜੀਵਨ ਮੁੱਲਾ।
ਸਾਚੋ ਮਮ ਬਾਕ ਜਾਨ ਤੁਰਨ ਪਿਆਨ ਕੀ ਜੈ,
ਇਹੋ ਜਿਹੀਆਂ ਗੱਲਾਂ ਕਰਦਾ ਕਹਿੰਦਾ ਵੀ ਸੱਚੀ ਗੱਲ ਜਾਣ ਲੈ, ਗੱਲ ਸੁਣ ਲੈ ਮੇਰੀ, ਮੈਂ ਤੈਨੂੰ ਸੱਚ ਦੱਸਾਂ, ਜੇ ਕੋਈ ਚੰਗਾ ਬੰਦਾ ਆ ਗਿਆ ਵੱਡਾ ਤਾਂ ਤੈਨੂੰ ਮਾਰ ਕੇ ਇੱਥੋਂ ਕੱਢ ਦੇਗਾ, ਮੇਰੀ ਗੱਲ ਹਜੇ ਵੀ ਮੰਨ ਲੈ, ਇੱਥੋਂ ਛੇਤੀ ਛੇਤੀ ਚਲਾ ਜਾ।
ਹਾਜੀ ਵੇਖ ਤਰਿਓ ਹਾਜੀ ਟੰਗ ਨਾ ਦਿਸਾਵੇ,
ਕਹਿੰਦਾ ਵੀ ਤੇਰੇ ਹਾਜੀਆਂ ਵਾਲਾ ਵੇਖ ਤਾਂ ਬਣਾਇਆ, ਹੱਜ ਕਰਨ ਵਾਲਿਆਂ ਨੂੰ ਹਾਜੀ ਕਹਿੰਦੇ, ਹਾਜੀਆਂ ਵਾਲਾ ਭੇਸ ਤਾਂ ਹੈ ਤੇਰਾ, ਪਰ ਤੂੰ ਹਾਜੀ ਦਿਸਦਾ ਨਹੀਂ, ਤੇਰੇ ਢੰਗ ਅੰਗ ਚੰਗੀ ਤਰ੍ਹਾਂ ਨੀ ਦਿਸਦੇ ਵੀ ਤੂੰ ਹਾਜੀ ਹੈ, ਹਾਜੀ ਹੋਵੇ ਤੇ ਸਵੇਰੇ ਨਿਵਾਜ ਨਾ ਪੜਦਾ ਤੇ ਇੱਥੇ ਸੁੱਤਾ ਹੋਇਆ, ਤੇਰੇ ਢੰਗ ਰੰਗ ਹਾਜੀਆਂ ਵਰਗੇ ਨਹੀਂ ਦਿਸਦੇ।
ਭੇਦ ਸਭ ਜਾਣਿਓ ਹਿੰਦੂ ਜਨਮ ਪਛਾਣਿਓ ਤੇਰੋ,
ਮੈਂ ਜਾਣ ਗਿਆ ਵੀ ਤੂੰ ਹਿੰਦੂ ਹੈ, ਜਨਮ ਕਰਕੇ ਤੂੰ ਹਿੰਦੂਆਂ ਦੇ ਘਰ ਜੰਮਿਆ ਹੈ।
ਆਇਓ ਕੇ ਕਾਜ ਨੈ ਸਿਦਕ ਕਮਾਵੇ,
ਇੱਥੇ ਦੱਸ ਕੀ ਕੰਮ ਕਰਨ ਆਇਆ, ਜੇ ਸਿਦਕ ਹੀ ਨਹੀਂ ਕਮਾਇਆ, ਜੇ ਇੱਥੇ ਨਿਵਾਜਾਂ ਹੀ ਨਹੀਂ ਪੜੀਆਂ, ਖੁਦਾ ਦੀ ਬੰਦਗੀ ਨਹੀਂ ਕੀਤੀ ਤਾਂ ਇੱਥੇ ਸੌਣ ਵਾਸਤੇ ਆਇਆ, ਤੇਰੇ ਹਾਜਤ ਕਰਨ ਦਾ ਕੋਈ ਫਾਇਦਾ ਨਹੀਂ।
ਸਵਈਆ ਹੋਰ ਪਈ ਇਵਤਾਏ ਕਬੂਲਤ ਆਬਤ ਪੇ ਹੁਣ ਹੋਰ ਮੁਲਾਮੇ,
ਏਦਾਂ ਗੁੱਸੇ ਦੇ ਵਿੱਚ ਕਦੇ ਇੱਧਰ ਜਾਂਦਾ ਇੱਧਰ ਬੋਲਦਾ ਰਹਿੰਦਾ ਮਹਾਰਾਜ ਜੀ ਨੂੰ, ਤੇ ਗੁਰੂ ਪਾਤਸ਼ਾਹ ਜੀ ਨੂੰ ਬੋਲਦਿਆਂ ਬੋਲਦਿਆਂ ਬਹੁਤ ਮਾੜੇ ਬਚਨ ਬੋਲਦਾ ਸੀਗਾ, ਪਹਿਲਾਂ ਹੀ ਦਿਨ ਚੜ੍ਹਨ ਵਾਲਾ ਸੀ ਤੇ ਜਦੋਂ ਦਿਨ ਚੜ੍ਹ ਗਿਆ ਤਾਂ ਜਿਹੜੇ ਹੋਰ ਮਿਲਾਣੇ ਸੀ ਉਹ ਆ ਗਏ ਤੇ ਉਹਨਾਂ ਨਾਲ ਫਿਰ ਗੱਲਾਂ ਬਾਤਾਂ ਕਰਨ ਲੱਗ ਪਿਆ, ਇਹ ਜੀਵਨ ਮੁੱਲਾ ਉਹਨਾਂ ਨੂੰ ਵੀ ਦੱਸਣ ਲੱਗ ਪਿਆ।
ਇੱਕ ਧੋਲਰ ਆਨ ਸਥਾਨ ਬਯੋ ਕੀ ਕਾਰਨ ਤੇ ਉਰ ਮੈਂ ਬਿਸਮਾਨੇ,
ਤੇ ਕਹਿੰਦੇ ਜਿਹੜੇ ਬੰਦੇ ਆਏ ਮੁਲਾਣੇ ਮੁੱਲਾ ਉਹ ਸਾਰੇ ਹਾਜੀ ਮੁੱਲਾ ਵੇਖ ਕੇ ਹੈਰਾਨ ਰਹਿ ਗਏ ਵੀ ਇਹ ਮੱਕਾ ਜਦੋਂ ਅਸੀਂ ਕੱਲ ਦਰਸ਼ਨ ਕੀਤੇ ਸੀ ਕਿਸੇ ਹੋਰ ਥਾਂ ਤੇ ਸੀ ਤੇ ਹੁਣ ਕਿਸੇ ਹੋਰ ਥਾਂ ਤੇ ਹੈ, ਇਹ ਦੇਖ ਕੇ ਮੱਕੇ ਨੂੰ ਕਾਬੇ ਨੂੰ ਦੇਖ ਕੇ ਬੜੇ ਹੈਰਾਨ ਹੋਏ।
ਮਿਲ ਬਿੰਦ ਪਏ ਇੱਕ ਠੋਰ ਜਵੈ ਸਭ ਜੀਵਨ ਜਾਏ ਕੇ ਬੈਨ ਬਖਾਨੇ,
ਆਪਸ ਵਿੱਚ ਮਿਲ ਮਿਲ ਕੇ ਇੱਕ ਦੂਜੇ ਨੂੰ ਪੁੱਛਦੇ ਨੇ ਵੀ ਮੇਰੀ ਅੱਖਾਂ ਨੂੰ ਭੁਲੇਖਾ ਤਾਂ ਨਹੀਂ ਪੈ ਰਿਹਾ, ਇਹ ਸੱਚੀ ਗੱਲ ਹੈ ਕਿ ਝੂਠੀ ਹੈ, ਕਿਉਂਕਿ ਜਦੋਂ ਬੰਦੇ ਨੂੰ ਇਕਦਮ ਦਿਸੇ ਨਾ ਅਚਾਨਕ ਜੀ ਚੀਜ਼ ਤਾਂ ਬੰਦਾ ਹੈਰਾਨ ਰਹਿ ਜਾਂਦਾ, ਇੱਕ ਦੂਜੇ ਨੂੰ ਪੁੱਛਦੇ ਨੇ ਵੀ ਇਹ ਸੱਚੀ ਗੱਲ ਹੈ ਕਿ ਵੈਸੇ ਮੇਰੀਆਂ ਅੱਖਾਂ ਨੂੰ ਹੀ ਭੁਲੇਖਾ ਪੈਂਦਾ, ਆਪਸ ਵਿੱਚ ਗੱਲਾਂ ਕਰਦੇ ਸੀ ਤਾਂ ਜੀਵਨ ਮੁੱਲੇ ਨੇ ਜਾ ਕੇ ਦੱਸਿਆ ਉਹਨਾਂ ਨੂੰ।
ਇੱਕ ਕਾਫਰ ਰਹਿਣ ਕੋ ਸੈਨ ਕੀਓ ਪਗ ਕਾਬੇ ਦਿਸ਼ਾ ਆਪਣੇ ਠਹਿਰਾਨੇ,
ਜੀਵਨ ਮੁੱਲਾ ਕਹਿਣ ਲੱਗਾ ਵੀ ਇੱਥੇ ਕੋਈ ਕਾਫਰ ਆਇਆ ਹਿੰਦੂ ਆਇਆ ਹੋਇਆ ਹੈ, ਉਹਨੇ ਮੱਕੇ ਵੱਲ ਪੈਰ ਕਰਕੇ ਸੁੱਤਾ ਸੀ ਸਵੇਰੇ।
ਸਵਈਆ ਮੈਂ ਬੋ ਬਾਰ ਹਟਾਏ ਰਹੋ ਜਬ ਮਾਨੇ ਨਾ ਬੈਨ ਗਏ ਪਗ ਦੋ,
ਮੈਂ ਉਹਨੂੰ ਬੜੀ ਵਾਰ ਹਟਾਇਆ ਵੀ ਪੈਰ ਪਰਾਂ ਕਰ ਲੈ ਤਾਂ ਗੱਲ ਨਾ ਸੁਣੇ, ਤਾਂ ਉਹਦੇ ਪੈਰ ਫੜ ਕੇ ਜਦੋਂ ਮੈਂ ਹਟਾਉਣ ਲੱਗਾ ਉਹਦੇ ਪੈਰ ਦੂਸਰੇ ਪਾਸੇ ਘੁਮਾਏ। ਜੀਵਨ ਮੁੱਲਾ ਕਹਿੰਦਾ ਵੀ ਆਪ ਦੇ ਹਟਿਆ ਨਾ ਤੇ ਜਦੋਂ ਮੈਂ ਪੈਰ ਫੜ ਕੇ ਹਟਾਣਾ ਕੀਤੇ,
ਜੀਨ ਕਸੀਟਨ ਜੋਰ ਕੇ ਸੰਗ ਕਰੇ ਦਿਸ਼ ਦੂਸਰੀ ਮੈਂ ਤਬ ਸੋ,
ਜਦੋਂ ਉਹਨਾਂ ਦੇ ਪੈਰ ਫੜ ਕੇ ਘਸੀਟ ਕੇ ਮੈਂ ਦੂਸਰੇ ਪਾਸੇ ਕਰ ਦਿੱਤੇ ਤਾਂ ਉਸ ਵਕਤ ਜਦੋਂ ਦੂਸਰੀ ਦਿਸ਼ਾ ਵੱਲ ਉਹਦੇ ਚਰਨ ਗਏ,
ਦੇਖਿਓ ਜਬੈ ਫਿਰ ਧੋਲਰ ਕੋ ਤੇ ਪੈਰ ਦਿਸ਼ਾ ਤੋਂ ਸਨ ਮੁਖ ਹੋ।
ਤੇ ਜਦੋਂ ਮੈਂ ਉਹਦੇ ਪੈਰ ਥੱਲੇ ਰੱਖ ਕੇ ਜਦੋਂ ਦੂਸਰੇ ਪਾਸੇ ਮੁੜ ਕੇ ਵੇਖਿਆ ਤਾਂ ਮੈਂ ਦੇਖਿਆ ਮੱਕਾ ਜਿਹੜੀ ਥਾਂ ਤੋਂ ਜਦੋਂ ਪੈਰ ਚੱਕੇ ਸੀ ਪਹਿਲਾਂ ਉਸ ਦਿਸ਼ਾ ਵੱਲ ਸੀ, ਜਿਸ ਦਿਸ਼ਾ ਵੱਲ ਪੈਰ ਕਰ ਦਿੱਤੇ ਫਿਰ ਮੱਕਾ ਉਸ ਪਾਸੇ ਹੋ ਗਿਆ। ਇਹ ਦੇਖ ਕੇ ਮੈਂ ਬੜਾ ਹੈਰਾਨ ਰਹਿ ਗਿਆ ਸੀ।
ਮੰਤਰ ਪਰਮੀਨ ਕੇ ਜੰਤਰ ਨਕੀਨ ਵਿਸ਼ਾਲ ਕਲਾ ਮੈਂ ਕਿਦੋਂ ਏਕੋ।
ਇਹ ਨਾ ਇਹਨੇ ਮੰਤਰ ਕੀਤਾ ਹੈ, ਇਹ ਮੰਤਰਾਂ ਜੰਤਰਾਂ ਤੰਤਰਾਂ ਦਾ ਜਾਣੂਕਾਰ ਹੈ, ਇਹਦੇ ਵਿੱਚ ਕੋਈ ਵਿਸ਼ਾਲ ਚੰਗੀ ਕਲਾ ਹੈ, ਕੋਈ ਸ਼ਕਤੀਵਾਨ ਵਾਲਾ ਹੈ, ਤੇ ਇਹਨੇ ਆਪਣੇ ਮੰਤਰਾਂ ਜੰਤਰਾਂ ਨਾਲ ਮੱਕੇ ਨੂੰ ਉਥੋਂ ਦੀ ਇੱਥੇ ਕਰ ਦਿੱਤਾ ਹੈ।
ਮੋਏ ਕੋ ਚਲੋ ਪਿੱਕੋ ਅਬ ਚਾਹੇ।
ਕਹਿਣ ਲੱਗੇ ਮੁੱਲਾ ਕਹਿੰਦਾ, ਜੀਵਨ ਮੁੱਲਾ ਕਹਿੰਦਾ ਵੀ ਦੇਖੋ ਮੇਰਾ ਦਿਮਾਗ ਨਹੀਂ ਕੰਮ ਕਰਦਾ, ਮੇਰਾ ਜ਼ੋਰ ਨਹੀਂ ਚੱਲ ਰਿਹਾ, ਮੈਂ ਤੇ ਵੇਖ ਕੇ ਬੜਾ ਹੈਰਾਨ ਰਿਹਾ ਵਾਂ, ਪਰ ਤੁਸੀਂ ਆਪ ਜਾ ਕੇ ਵੇਖੋ ਵੀ ਉਹ ਹੈ ਕੀ ਚੀਜ਼ ਹੈ, ਉਹਨਾਂ ਨੇ ਕਲਾ ਕੀਤੀ ਹੈ, ਝੂਠ ਬੋਲਿਆ ਜਾਂ ਕੀ ਕੀਤਾ, ਜਾਂ ਸਾਡੀਆਂ ਅੱਖਾਂ ਵਿੱਚ ਧੂਲ ਝੋਂਕ ਰਿਹਾ ਹੈ, ਜਾਂ ਕੀ ਕੀਤਾ ਹੋਇਆ, ਮੇਰਾ ਬਸ ਨਹੀਂ ਪੈਂਦਾ ਪਿਆ।
ਹਿੰਦੂ ਜਨਮ ਕੇ ਤੁਰਕ ਕੋ ਅਬ ਲੱਗ ਜਾਣੇ ਹੋ ਨਾ।
ਇਹ ਨਹੀਂ ਪਤਾ ਲੱਗਾ ਕਿ ਹਿੰਦੂ ਹੈ ਕਿ ਮੁਸਲਮਾਨ ਹੈ, ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ। ਜੇ ਮੁਸਲਮਾਨ ਹੁੰਦਾ ਤਾਂ ਇਸ ਤਰ੍ਹਾਂ ਕਿਉਂ ਕਰਦਾ, ਉਹ ਹਿੰਦੂ ਲੱਗਦਾ ਹੈ ਤਾਂ ਇਸ ਮੱਕੇ ਵੱਲ ਪੈਰ ਕਰਕੇ ਸੁੱਤਾ ਸੀ। ਤੁਸੀਂ ਦੇਖਣਾ ਕਰੋ
ਕਵਿਤ ਸੁਣ ਕੇ ਮੁਸਲਮਾਨ ਮਨ ਬਿਸਮਾਨੇ ਸਭ।
ਇਹ ਦੇਖ ਕੇ ਮੁਸਲਮਾਨ ਬੜੇ ਹੈਰਾਨ ਹੋਏ ਵੀ ਇੱਕ ਬੰਦੇ ਦੇ ਪੈਰ ਇੱਧਰ ਕਰਨ ਦੇ ਨਾਲ ਮੱਕਾ ਹਿੱਲ ਸਕਦਾ, ਕਿਸੇ ਦੇ ਪੈਰ ਨੂੰ ਇੱਧਰ ਕਰ ਦਿਓ ਉਹਦੇ ਨਾਲ ਮੱਕਾ ਹਿੱਲ ਜਾਵੇ। ਤਾਂ ਵੇਖ ਕੇ ਬੜੇ ਹੈਰਾਨ ਹੋਏ, ਬੜੇ ਮਨ ਵਿੱਚ ਸੋਚਦੇ ਪਏ ਨੇ ਵੀ ਇਹ ਕੀ ਹੋ ਸਕਦਾ ਹੈ।
ਕਰੁਣਾ ਨਿਧਾਨ ਕੇ ਸਮੀਪ ਚੱਲੇ ਆਵੇ।
ਕਰੁਣਾ ਦੇ ਸਾਗਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਨੇ ਤੁਰ ਕੇ।
ਪੀਰ ਜੇ ਮੁਲਾਨੇ ਕਾਜੀ ਪੱਖ ਮੈਂ ਮਹਾਨੇ ਉੱਤੇ।
ਇਹਦੇ ਜਿਹੜੇ ਪੀਰ ਸੀ, ਮੁਲਾਣੇ ਸੀ, ਕਾਜੀ ਸੀ, ਜਿਹੜੇ ਮੁਸਲਮਾਨਾਂ ਦਾ ਵੱਡੇ ਵੱਡੇ ਪੱਖ ਲੈਣ ਵਾਲੇ ਸੀ, ਵੱਡੇ ਆਪਣੇ ਆਪ ਨੂੰ ਵੱਡੇ ਪਕਸ਼ਕਾਰ ਕਹਿੰਦੇ ਸੀ ਮੁਸਲਮਾਨਾਂ ਦੇ।
ਦੇਖ ਦੇਖ ਕਾਬੇ ਔਰ ਹਿਰਦੇ ਬਿਸਮਾਵੇ।
ਕਾਬੇ ਵੱਲ ਦੇਖ ਕੇ ਬੜੇ ਹੈਰਾਨ ਹੋ ਰਹੇ ਨੇ, ਬੜੇ ਹੈਰਾਨ ਹੁੰਦੇ ਵੀ ਇੱਕ ਬੰਦੇ ਦੇ ਪੈਰਾਂ ਨਾਲ ਕਿਵੇਂ ਮੱਕਾ ਹਿੱਲ ਸਕਦਾ। ਇਸ ਤਰ੍ਹਾਂ ਮਨ ਚ ਕੋਈ ਆਪਣੀ ਤਰਕੀਬ ਲਾਉਂਦਾ, ਕੋਈ ਕੁਝ ਸੋਚਦਾ, ਪਰ ਸੋਚੀ ਜਾ ਰਹੇ ਹੈਰਾਨਗੀ ਦੇ ਵਿੱਚ।
ਬੈਠੇ ਆਨ ਚਾਰੋਂ ਦਿਸ਼ ਬੁਜ਼ੁਰਗ ਬੋਲੇ ਤਬ।
ਤਾਂ ਜਿਹੜੇ ਉਹਨਾਂ ਵਿੱਚੋਂ ਵੱਡੇ ਸਿਆਣੇ ਸੀ ਗੁਰੂ ਸਾਹਿਬ ਜੀ ਦੇ ਕੋਲ ਆ ਕੇ, ਚਾਰ ਕ ਬੰਦੇ, ਪੰਜ ਸੱਤ ਬੰਦੇ ਮੇਨ ਸੀ ਉਹਨਾਂ ਦੇ, ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ,
ਹਿੰਦੂ ਕੇ ਤੁਰਕ ਤੁਮ ਰਹੋ ਕੇ ਛਾਵੇ।
ਕਹਿਣ ਲੱਗੇ ਵੀ ਤੁਸੀਂ ਹਿੰਦੂ ਹੋ ਕੇ ਤੁਰਕ ਹੋ, ਇਸ ਗੱਲ ਦਾ ਸਾਨੂੰ ਪਤਾ ਨਹੀਂ ਲੱਗਦਾ, ਇੱਕ ਵਾਰ ਦੱਸ ਦਿਓ, ਤੁਸੀਂ ਸਾਨੂੰ ਦੱਸਣਾ ਕਰੋ ਵੀ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ।
ਰਹੋ ਕੇ ਛਾਵੇ,
ਕਿਹੜੀ ਥਾਂ ਦੇ ਰਹਿਣ ਵਾਲੇ ਤੇ ਕਿੱਥੇ ਰਹਿੰਦੇ, ਕਿੱਥੋਂ ਆਏ ਹੋ।
ਰੀਤ ਨਾ ਮੁਸਲਮਾਨ ਕਾਬੇ ਦਿਸ਼ ਪੈਰ ਕੀਨੋ।
ਤੁਹਾਡੀ ਜਿਹੜੀ ਢੰਗ ਰੰਗ ਹੈ ਨਾ, ਉਹ ਤਾਂ ਮੁਸਲਮਾਨਾਂ ਵਾਲਾ ਨਹੀਂ ਦਿਸਦਾ। ਜੇ ਤੁਸੀਂ ਮੁਸਲਮਾਨ ਹੁੰਦੇ ਤੇ ਮੱਕੇ ਵੱਲ ਕਾਬੇ ਵੱਲ ਕਿਉਂ ਪੈਰ ਕਰਦੇ, ਤੁਹਾਡੀ ਰੀਤ ਮੁਸਲਮਾਨਾਂ ਵਰਗੀ ਨਹੀਂ ਲੱਗਦੀ, ਸੁਭਾਅ ਮੁਸਲਮਾਨਾਂ ਵਰਗਾ ਨਹੀਂ, ਤਾਂ ਹੀ ਤੁਸੀਂ ਮੱਕੇ ਵਾਰ ਪੈਰ ਕੀਤੇ ਹੋਏ ਸੀ।
ਸੁਣਿਓ ਗੁਰੂ ਨਾਨਕ ਸਲੋਕ ਕੋ ਅਲਾਵੇ।
ਤਾਂ ਸਤਿਗੁਰੂ ਮਹਾਰਾਜ ਜੀ ਨੇ ਇਸ ਕਾਜੀ ਨੂੰ, ਗੁਰੂ ਮਹਾਰਾਜ ਜੀ ਨੇ ਇਸ ਨੂੰ ਸ਼ਬਦ ਦੇ ਕੇ ਬੜਾ ਸ਼ਬਦ ਸੁਣਾਇਆ, ਸਲੋਕ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ।
ਸਲੋਕ ਮਹਿਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਲਾਲ ਕੁਰਾਨ।
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹਨਾਂ ਮੁਲਾਣਿਆਂ ਨੂੰ, ਕਾਜੀਆਂ ਪੀਰਾਂ ਨੂੰ ਇੱਕ ਸ਼ਬਦ ਸੁਣਾਇਆ, ਸ਼ਬਦ ਸਲੋਕ ਉਚਾਰਨ ਕੀਤਾ। ਇਸ ਸਲੋਕ ਵਿੱਚ ਕਹਿੰਦੇ ਵੀ ਦੇਖੋ ਤੁਸੀਂ ਮਸੀਤ ਦੀਆਂ ਗੱਲਾਂ ਕਰਦੇ ਹੋ, ਕਾਬੇ ਦੀਆਂ, ਮਸੀਤ ਬੰਦੇ ਦੇ ਜੀਵਨ ਵਿੱਚ ਮਿਹਰ ਦੀ ਮਸੀਤ ਹੋਣੀ ਚਾਹੀਦੀ ਹੈ, ਵੀ ਦੂਸਰਿਆਂ ਬੰਦਿਆਂ ਉੱਪਰ ਜੀਵਾਂ ਉੱਪਰ ਮਿਹਰ ਕਰਨੀ ਇਸ ਮਸੀਤ ਦੇ ਵਿੱਚ ਪੈਰ ਰੱਖਣਾ ਹੈ। ਮਸੀਤ ਦੇ ਅੰਦਰ ਜਾਣਾ ਕੀ ਹੈ, ਵੀ ਲੋਕਾਂ ਦੇ ਉੱਪਰ ਪਰਉਪਕਾਰ ਕਰਨਾ, ਲੋਕਾਂ ਉੱਪਰ ਦਇਆ ਕਰਨੀ, ਇੱਕ ਦੂਸਰੇ ਦੇ ਜੀਵਨ ਵਿੱਚ ਸਹਾਰਾ ਬਣ ਕੇ ਸਹਾਇਤਾ ਕਰਨੀ, ਤੇ ਮਸੱਲਾ ਵਿਛਾਉਣਾ ਜਿਹੜਾ ਥੱਲੇ ਵਿਛਾਉਂਦੇ ਨੇ ਉੱਪਰ ਬਹਿੰਦੇ ਨੇ, ਕਹਿੰਦੇ ਉਹ ਭਰੋਸੇ ਦਾ ਹੈ, ਭਾਵ ਬਹਿਣਾ ਕਰੋ ਟਿਕਣਾ ਕਰੋ ਕਿਹਦੇ ਉੱਪਰ, ਭਰੋਸੇ ਤੇ, ਉਸ ਅਕਾਲ ਪੁਰਖ ਖੁਦਾ ਦੇ ਭਰੋਸੇ ਤੇ ਰਹਿਣਾ ਟਿਕਣਾ, ਇਹ ਮਸੱਲਾ ਵਿਛਾ ਕੇ ਬਹਿਣ ਜਿੰਨਾ ਹੈ। ਮਸੀਤ ਲੋਕਾਂ ਦੀ ਮਿਹਰ ਜਿੰਨੀ, ਲੋਕਾਂ ਉੱਪਰ ਦਇਆ ਕਰਨੀ ਤੇ ਭਰੋਸੇ ਰੂਪੀ ਮਸੱਲੇ ਨੂੰ ਵਿਛਾ ਕੇ ਉਹਦੇ ਉੱਪਰ ਟਿਕਾਈ ਹੋਵੋ, ਤੇ ਹੱਕ ਹਲਾਲ ਜਿਹੜਾ ਹੈ ਉਹ ਸੱਚ ਬੋਲ ਕੇ ਸੱਚ ਦੀ ਕਮਾਈ ਕਰਕੇ ਖਾਣਾ, ਇਹ ਹਲਾਲ ਦੇ ਨਿਆਈ ਹੈ। ਤੇ ਕਹਿੰਦੇ ਸੱਚੀ ਚੀਜ਼ ਨੂੰ ਬੋਲਣਾ, ਸੱਚ ਬੋਲਣਾ, ਲੋਕਾਂ ਦਾ ਭਲਾ ਕਰਨਾ, ਇਹ ਕੁਰਾਨ ਪੜ੍ਹਨ ਜਿੰਨਾ ਹੈ। ਭਾਵ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਹੋ, ਭਾਈ ਭਰੋਸੇ ਰੂਪੀ ਮਸਾਲੇ ਤੇ ਬੈਠ ਕੇ ਉਸ ਖੁਦਾ ਦੇ ਭਰੋਸਾ ਰੱਖੋ, ਉਸ ਖੁਦਾ ਦੇ ਉੱਪਰ ਉਹਦੇ ਬਚਨਾਂ ਨੂੰ ਸੁਣਨਾ ਕਰੋ, ਬਚਨਾਂ ਨੂੰ ਮੰਨੋ ਤੇ ਉਹਦੇ ਭਰੋਸੇ ਉੱਪਰ ਰਹਿ ਕੇ ਸਾਰੇ ਕਾਰਜ ਕਰੋ, ਹੱਕ ਹਲਾਲ ਦੀ ਕਮਾਈ ਕਰੋ। ਇਹ ਕੁਰਾਨ ਪੜ੍ਹਨ ਜਿੰਨਾ ਹੈ ਜਿਹੜਾ ਸੱਚ ਰੂਪੀ ਨਾਮ ਨੂੰ ਜਪਣਾ।
ਸ਼ਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ।
ਵਿਕਾਰਾਂ ਤੋਂ ਦੂਰ ਰਹਿਣਾ, ਸ਼ਰਮ ਕਰਨੀ, ਵਿਕਾਰਾਂ ਤੋਂ ਪਰੇ ਹੋ ਕੇ ਰਹਿਣਾ, ਇਹ ਸੁਨਤ ਕਰਨ ਦੇ ਬਰਾਬਰ ਹੈ। ਜਿਹੜੀ ਤੁਸੀਂ ਸੁਨਤ ਕਰਦੇ ਹੋ, ਭਾਈ ਆਪਣੇ ਮਨ ਚੋਂ ਵਿਕਾਰਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ, ਈਰਖਾ ਦਵੀਲ, ਜੋ ਕੁਝ ਵੀ ਹੈ ਮਾੜੇ ਕਰਮ, ਕਦੇ ਚੰਗੇ ਕਦੇ ਮਾੜੇ, ਇਹਨਾਂ ਵਿਕਾਰਾਂ ਨੂੰ ਦੂਰ ਕਰਦੇ ਹੋ, ਇਹ ਤੁਹਾਡੀ ਸ਼ਰਮ, ਇਹਨਾਂ ਤੋਂ ਪਰਹੇਜ਼ ਰੱਖਣਾ, ਇਹਨਾਂ ਤੋਂ ਸ਼ਰਮ ਕਰਨੀ, ਇਹ ਸੁਨਤ ਦੇ ਬਰਾਬਰ ਹੈ। ਤੇ ਸੀਲ ਸੁਭਾਅ ਰੱਖਣਾ, ਸਭ ਨਾਲ ਮਿੱਠਾ ਬੋਲਣਾ, ਪਿਆਰ ਨਾਲ ਬੋਲਣਾ, ਇਹ ਰੋਜ਼ੇ ਰੱਖਣ ਜਿੰਨਾ ਬਰਾਬਰ ਹੈ। ਜਿਹੜਾ ਤੁਸੀਂ ਰੋਜ਼ੇ ਰੱਖਦੇ ਹੋ, ਇਹ ਰੋਜ਼ਾ ਜੇ ਸੀਲ ਸੁਭਾਅ ਦਾ ਰੱਖੋ, ਲੋਕਾਂ ਨਾਲ ਪਿਆਰ ਨਾਲ ਮਿੱਠਾ ਬੋਲੋ, ਤਾਂ ਉਹ ਤੁਹਾਡਾ ਸੰਸਾਰ ਦੇ ਵਿੱਚ ਪ੍ਰਵਾਨ, ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ, ਤਾਂ ਤੁਸੀਂ ਮੁਸਲਮਾਨ ਕਹਾ ਸਕਦੇ ਹੋ।
ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਨਿਸ਼ਕਾਮ ਰੂਪੀ ਕਾਬੇ ਦੇ ਵਿੱਚ, ਮੱਕੇ ਦੇ ਵਿੱਚ ਰਹਿ ਕੇ ਸੱਚ ਨੂੰ ਆਪਣਾ ਗੁਰੂ ਮੰਨ ਕੇ, ਸਭ ਤੋਂ ਵੱਡਾ ਗੁਰੂ ਸੱਚ ਹੈ, ਮਨ ਦਿਲ ਦੱਸਦਾ ਹੈ ਵੀ ਭਾਈ ਇਹ ਚੀਜ਼ ਸੱਚ ਹੈ ਤੇ ਉਹ ਝੂਠ ਹੈ, ਸੱਚੀ ਚੀਜ਼ ਨੂੰ ਆਪਣੇ ਮਨ ਚ ਵਸਾਣਾ, ਆਪਣੇ ਦਿਲ ਚ ਵਸਾਣਾ, ਸੱਚ ਤੋਂ ਗਿਆਨ ਲੈਣਾ, ਸੱਚ ਨੂੰ ਪੀਰ ਗੁਰੂ ਮੰਨਣਾ, ਇਹ ਤੁਹਾਡਾ ਗੁਰੂ ਹੈ ਸੱਚ। ਤੇ ਕਲਮਾਂ ਕਾਹਦੀਆਂ ਪੜ੍ਹਦੀਆਂ ਨੇ, ਮਨ ਦੇ ਵਿੱਚ ਨਾਮ ਦੀਆਂ ਪਰਮਾਤਮਾ ਦੇ, ਚੰਗੇ ਕਰਮ ਕਰਨੇ ਹਨ ਤੇ ਚੰਗੇ ਨਿਸ਼ਕਾਮ ਸੇਵਾ ਕਰਨੀ, ਇਹ ਨਿਵਾਜ ਦੇ ਬਰਾਬਰ ਹੈ। ਜਿਹੜੀਆਂ ਨਿਵਾਜਾਂ ਤੁਹਾਨੂੰ ਦੱਸੀਆਂ ਨੇ, ਪੰਜ ਨਿਵਾਜਾਂ, ਲੋਕਾਂ ਦੀ ਸੇਵਾ ਕਰਨੀ, ਹੱਕ ਹਲਾਲ ਕਰਨਾ, ਇਹ ਇਸ ਤਰ੍ਹਾਂ ਹੈ ਵੀ ਜਿਵੇਂ ਕੋਈ ਨਿਵਾਜ ਪੜ੍ਹਨੀ, ਇਹ ਚੰਗੀਆਂ ਚੀਜ਼ਾਂ, ਸ਼ੁਭ ਗੁਣ ਇਸ ਤਰ੍ਹਾਂ ਹਨ। ਇਹ ਸੱਚਾ ਗੁਰੂ, ਗੁਰੂ ਨੂੰ ਸੱਚ ਜਾਣਨਾ, ਸਾਰੀਆਂ ਗੱਲਾਂ ਨੂੰ, ਸ਼ੁਭ ਕਰਮਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਨਾਲ ਤਾਂ ਮੁਸਲਮਾਨ ਬਣਿਆ ਜਾ ਸਕਦਾ ਹੈ।
ਤਸਬੀ ਸਾਚਿਤ ਭਾਵਤੀ ਨਾਨਕ ਰੱਖੈ ਲਾਜ।
ਕਹਿੰਦੇ ਜਿਹੜੀ ਹੱਥ ਵਿੱਚ ਮਾਲਾ ਫੇਰਦੇ ਹੋ, ਤਸਬੀ ਫੇਰਦੇ ਹੋ, ਇਹ ਤਸਬੀ ਜਿਹੜੀ ਹਿਰਦੇ ਵਿੱਚ ਸ਼ਾਂਤੀ ਵਸ ਜਾਣੀ, ਮਨ ਵਿੱਚ ਸ਼ਾਂਤ ਸੁਭਾਅ ਆ ਜਾਣਾ, ਇਹ ਤਸਬੀ ਫੇਰਨਾ ਕਰੋ। ਸ਼ਾਂਤੀ ਸੁਭਾਅ ਦਾ ਹਿਰਦੇ ਵਿੱਚ ਤਸਬੀ ਫੇਰੋ, ਸ਼ਾਂਤੀ ਦੀ ਮਾਲਾ ਮਨ ਵਿੱਚ, ਗੁੱਸਾ ਆਵੇ ਉਹਨੂੰ ਪਰਾਂ ਕਰ ਦਿਓ ਤੇ ਮਨ ਵਿੱਚ ਸ਼ਾਂਤੀ ਦੀ ਮਾਲਾ ਫੇਰੋ, ਤਾਂ ਕਿ ਵਾਰ ਵਾਰ ਹਿਰਦੇ ਵਿੱਚ ਸ਼ਾਂਤ ਸਰੂਪ ਵਸ ਜਾਵੇ, ਤੇ ਤਾਂ ਉਸ ਅਕਾਲ ਪੁਰਖ ਦੀ ਜਿਹੜੀ ਕਿਰਪਾ ਹੈ, ਸਾ ਇਸ ਭਾਵ ਸੀ ਜਿਹੜੀ ਉਸ ਖੁਦਾ ਨੂੰ ਭਾਵਦੀ ਹੈ, ਉਹ ਅਸਲ ਕਰਕੇ ਤਸਬੀ ਹੈ, ਅਸਲ ਮਾਲਾ ਉਹ ਹੈ, ਅਸਲ ਜਾਪ ਉਹ ਹੈ ਜਿਹੜੀ ਉਸ ਖੁਦਾ ਨੂੰ ਭਾਵਦੀ ਹੋਵੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਉਹ ਖੁਦਾ ਲਾਜ ਰੱਖਣ ਵਾਲਾ ਹੈ, ਉਸ ਖੁਦਾ ਦੀ ਭਰੋਸੇ ਵਿੱਚ, ਉਸ ਦੀ ਰਜਾ ਦੇ ਵਿੱਚ ਰਹਿਣਾ, ਇਹ ਸਭ ਤੋਂ ਵੱਡੀ ਮਾਲਾ ਫੇਰਨੀ ਹੈ। ਇਹ ਨਾਮ ਜਪਣਾ ਇਹ ਹੈ, ਖੁਦਾ ਦਾ ਨਾਮ ਲੈਣਾ ਵੀ ਉਸ ਖੁਦਾ ਦੀ ਰਜਾ ਵਿੱਚ ਰਹਿਣਾ ਸਭ ਤੋਂ ਵੱਡੀ ਤਸਬੀ ਫੇਰਨ ਜਿੰਨਾ ਹੈ।
ਰੁਕਨ ਦੀਨ ਕਾਜੀ ਉਤੋ ਸੁਨ ਤੋ ਮੈਂ ਲਾਏ।
ਜਿਹੜਾ ਰੁਕਨ ਦੀਨ ਕਾਜੀ ਸੀ, ਜਦੋਂ ਗੁਰੂ ਮਹਾਰਾਜ ਜੀ ਦੇ ਇਹ ਬਚਨ ਸੁਣੇ, ਤਾਂ ਬਚਨ ਸੁਣ ਕੇ ਇਹ ਕਹਿਣ ਲੱਗਾ,
ਮਨ ਤੋ ਕੈਦੋ ਨਹੀਂ ਪੈਗੰਬਰ ਜੇ ਖੁਦਾਏ।
ਕਹਿਣ ਲੱਗਾ ਵੀ ਤੁਸੀਂ ਮੰਨਦੇ ਹੋ ਕਿ ਪੈਗੰਬਰ ਹੁੰਦੇ ਨੇ, ਪੀਰ ਪੈਗੰਬਰ ਸਾਧੂਆਂ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ, ਇਹਦੇ ਬਾਰੇ ਦੱਸਣਾ ਕਰੋ ਵੀ ਪੀਰ ਪੈਗੰਬਰ ਕੀ ਚੀਜ਼, ਇਹਨਾਂ ਨੂੰ ਕਿੰਨੀ ਕੁ ਅਵਸਥਾ ਦਿੰਦੇ ਹੋ, ਕੀ ਕੁ ਮੰਨਦੇ ਹੋ ਇਹਨਾਂ ਪੀਰਾਂ ਪੈਗੰਬਰਾਂ ਨੂੰ।
ਸ੍ਰੀ ਗੁਰੂ ਨਾਨਕ ਬੈਨ ਮਨੇ ਦਰਬਾਰ ਖੁਦਾਏ ਕੇਤੇ ਅਗਾਰੇ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਦੇਖੋ ਰੁਕਨ ਦੀਨ ਕਾਜੀ ਜੀ, ਉਸ ਖੁਦਾ ਦੇ ਦਰਬਾਰ ਦੇ ਅੱਗੇ ਅਨੇਕਾਂ ਹੀ ਪੀਰ ਪੈਗੰਬਰ ਉਸ ਖੁਦਾ ਦੀ ਰਜਾ ਨੂੰ ਮੰਨਣ ਵਾਸਤੇ ਹਰ ਵਕਤ ਤਿਆਰ ਰਹਿੰਦੇ, ਹਰ ਵਕਤ ਉਹਦੇ ਦਰਬਾਰ ਦੇ ਵਿੱਚ ਖੜੇ ਰਹਿੰਦੇ ਨੇ।
ਹੱਥ ਸੁਬਾਂ ਦੇ ਖੜੇ ਹੈ ਪੈਗੰਬਰ ਕੇਤੇ ਹੈ ਪੀਰ ਸ਼ੇਖ ਸਲਾਰ।
ਬਹੁਤ ਸਾਰੇ ਪੀਰ ਸ਼ੇਖ ਸਲਾਰ ਉਸ ਖੁਦਾ ਦੇ ਦਰਬਾਰ ਦੇ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਆਗਿਆ ਨੂੰ ਮੰਨਣ ਵਾਸਤੇ ਵੀ ਖੁਦਾ ਕਿਹੜੀ ਆਗਿਆ ਕਰੇ, ਕਿਹੜਾ ਬਚਨ ਕਰੇ ਤੇ ਅਸੀਂ ਉਹ ਬਚਨ ਆਗਿਆ ਪੂਰੀ ਕਰੀਏ। ਉਸ ਖੁਦਾ ਦੇ ਬਚਨ ਨੂੰ ਮੰਨਣ ਵਾਸਤੇ ਹੱਥ ਜੋੜ ਕੇ ਤਿਆਰ ਰਹਿੰਦੇ ਬਚਨ ਸੁਣਨ ਵਾਸਤੇ।
ਕੀਤੇ ਐ ਸਿੱਖਦਾਰ ਤਾਂ ਤਿੰਨ ਕੌਣ ਗਿਣੈ ਗਿਣਤੀ ਤਿੰਨ ਭਾਰੇ।
ਕਹਿੰਦੇ ਬਹੁਤ ਸਾਰੇ ਪੀਰ ਸ਼ੇਖ ਫਰੀਦ ਬਹੁਤ ਸਾਰੇ ਹਨ ਜਿਹੜੇ ਉਸ ਖੁਦਾ ਦੇ ਅੱਗੇ ਹੱਥ ਜੋੜ ਕੇ ਹਰ ਵਕਤ ਬਚਨ ਸੁਣਨ ਵਾਸਤੇ ਤਿਆਰ ਰਹਿੰਦੇ। ਬਹੁਤ ਸਾਰੇ ਸਰਦਾਰ ਉਸ ਖੁਦਾ ਦੇ ਅੱਗੇ ਬੈਠੇ ਬਚਨ ਮੰਨਣ ਵਾਸਤੇ, ਉਹਦੀ ਆਗਿਆ ਦਾ ਪਾਲਣ ਕਰਨ ਵਾਸਤੇ। ਕਹਿੰਦੇ ਕਿੰਨੀ ਕੁ ਗਿਣਤੀ ਕਰੀਏ, ਜਿੰਨੇ ਵੀ ਜੀਵ ਵੱਡੇ ਵੱਡੇ ਪੀਰ ਪੈਗੰਬਰ ਨੇ ਉਸ ਖੁਦਾ ਦੀ ਚਾਕਰੀ ਕਰਨ ਵਾਸਤੇ ਤਿਆਰ ਰਹਿੰਦੇ ਨੇ।
ਉਹ ਹਦੂਰ ਖੁਦਾਏ ਰਹਿ ਤਿੰਨ ਕੋ ਨਾ ਸਕੈ ਕਰ ਕੋ ਹਟਕਾਰੇ।
ਕਹਿੰਦੇ ਵੀ ਤੁਸੀਂ ਆਖਦੇ ਹੋ ਵੀ ਪੀਰਾਂ ਪੈਗੰਬਰਾਂ ਨੂੰ ਮੰਨਦੇ ਹੋ ਕਿ ਨਹੀਂ। ਕਹਿੰਦੇ ਭਾਈ ਨਾ ਮੰਨਣ ਵਾਲੀ ਤਾਂ ਗੱਲ ਹੀ ਨਹੀਂ, ਜਿਹੜੀ ਉਸ ਖੁਦਾ ਦੇ ਚਾਕਰੀ ਕਰਨ ਵਾਸਤੇ ਉਹਦੇ ਅੱਗੇ ਹੱਥ ਜੋੜ ਕੇ ਬੈਠੇ ਰਹਿੰਦੇ ਨੇ। ਐਸੇ ਪੀਰਾਂ ਪੈਗੰਬਰਾਂ ਨੂੰ ਅਸੀਂ ਕਿਉਂ ਨਾ ਮੰਨੀਏ, ਕਿਉਂ ਉਹਨਾਂ ਨੂੰ ਅਸੀਂ ਰੋਕੀਏ? ਭਾਈ ਉਹਨਾਂ ਮਹਾਂਪੁਰਸ਼ਾਂ ਦੀ ਜਿਹੜੇ ਉਸ ਖੁਦਾ ਦੇ ਅੱਗੇ ਉਹਦਾ ਬਚਨ ਮੰਨਣ ਵਾਸਤੇ ਚਾਕਰੀ ਕਰਨ ਵਾਸਤੇ ਤਿਆਰ ਰਹਿੰਦੇ ਨੇ, ਉਹਨਾਂ ਨੂੰ ਸਦਾ ਸਾਡੀਆਂ ਸਲਾਮਾਂ ਨਮਸਕਾਰਾਂ ਹਨ।
ਦੋਹੇਰਾ ਜਿਨੇ ਖੁਦਾਏ ਬਿਸਾਰਿਓ ਆਵੇਂ ਤਿਨ ਕੇ ਹੇਤ।
ਕਹਿੰਦੇ ਜਿਹੜੇ ਉਹ ਖੁਦਾ ਦੇ ਦਰਬਾਰ ਵਿੱਚ ਸੰਤ ਮਹਾਂਪੁਰਸ਼ ਭਗਤ ਪੀਰ ਪੈਗੰਬਰ ਬੈਠੇ ਨੇ ਨਾ, ਉਹ ਪੀਰ ਪੈਗੰਬਰ ਸ਼ੇਖ ਸਰਦਾਰ ਉਹ ਇਸ ਸੰਸਾਰ ਦੇ ਵਿੱਚ ਜਿਹੜੇ ਜੀਵ ਉਸ ਖੁਦਾ ਨੂੰ ਯਾਦ ਨਹੀਂ ਕਰਦੇ, ਉਹਨਾਂ ਦਾ ਭਲਾ ਕਰਨ ਵਾਸਤੇ, ਉਹਨਾਂ ਨੂੰ ਅਕਾਲ ਪੁਰਖ ਖੁਦਾ ਦਾ ਗਿਆਨ ਕਰਾਉਣ ਵਾਸਤੇ, ਜਿਹੜੇ ਨਾਮ ਨਹੀਂ ਜਪਦੇ ਪੀਰ ਪੈਗੰਬਰ ਉਹਨਾਂ ਨੂੰ ਨਾਮ ਜਪਾਉਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ ਧਰਤੀ ਤੇ ਆਉਂਦੇ ਨੇ।
ਭਲੋ ਪੰਥ ਦਿਖਰਾਏ ਕੈ ਜਮੈ ਆਪਣਾ ਨਕੇਤ।
ਪੀਰ ਪੈਗੰਬਰ ਜਿਹੜੇ ਨਾਮ ਨਹੀਂ ਜਪ ਰਹੇ, ਜਿਹੜੇ ਖੁਦਾ ਦਾ ਨਾਮ ਨਹੀਂ ਲੈਂਦੇ, ਉਹਨਾਂ ਨੂੰ ਨਾਮ ਦੇਣ ਵਾਸਤੇ, ਉਹਨਾਂ ਦਾ ਭਲਾ ਕਰਨ ਵਾਸਤੇ ਸ੍ਰਿਸ਼ਟੀ ਤੇ ਆਉਂਦੇ ਨੇ, ਤੇ ਸ੍ਰਿਸ਼ਟੀ ਤੇ ਧਰਤੀ ਤੇ ਜੀਵਾਂ ਨੂੰ ਨਾਮ ਜਪਾ ਕੇ ਕਈਆਂ ਨੂੰ ਸਿੱਧੇ ਰਸਤਿਆਂ ਤੇ ਲਾ ਕੇ ਇਸ ਧਰਤੀ ਤੋਂ ਆਪਣੇ ਘਰ ਸੱਚਖੰਡ ਸਰੂਪ ਵਿੱਚ ਚਲੇ ਜਾਂਦੇ ਨੇ।
ਅਬ ਤੁਮਰਾ ਪੈਗੰਬਰ ਪੈਗੰਬਰੀ ਭੁੱਲ ਗਏ ਮਤ ਮੰਦ।
ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ, ਇਹਨੇ ਵੀ ਦੇਖੋ ਰੁਕਨ ਦੀਨ ਕਾਜੀ ਜੀ, ਤੁਸੀਂ ਪੀਰਾਂ ਪੈਗੰਬਰਾਂ ਦੀਆਂ ਗੱਲਾਂ ਤਾਂ ਕਰ ਰਹੇ ਹੋ, ਪਰ ਤੁਸੀਂ ਉਹਨਾਂ ਪੀਰਾਂ ਪੈਗੰਬਰਾਂ ਦੇ ਰਾਹ ਨੂੰ ਭੁੱਲ ਚੁੱਕੇ ਹੋ। ਤੁਸੀਂ ਭੁੱਲ ਚੁੱਕੇ ਹੋ ਵੀ ਪੀਰ ਪੈਗੰਬਰ ਕਿਹੜੀ ਗੱਲ ਦੱਸਦੇ, ਸੱਚ ਤੇ ਚੱਲਣਾ, ਸੱਚ ਬੋਲਣਾ, ਸਹਾਕ ਹਲਾਲ ਦੀ ਕਮਾਈ ਕਰਨੀ, ਲੋਕਾਂ ਦਾ ਭਲਾ ਮੰਗਣਾ, ਇਹ ਚੀਜ਼ ਪੀਰ ਪੈਗੰਬਰ ਦੱਸਦੇ ਨੇ ਤੁਹਾਨੂੰ, ਪਰ ਤੁਸੀਂ ਇਸ ਪੀਰਾਂ ਪੈਗੰਬਰਾਂ ਦੇ ਰਸਤੇ ਨੂੰ ਭੁੱਲ ਚੁੱਕੇ ਹੋ।
ਪੱਖ ਬਾਦ ਉਰ ਮੈਂ ਦਰਿਓ ਜਾਓ ਨਰਕ ਜਮ ਫੰਦ,
ਤੇ ਤੁਸੀਂ ਇਸ ਰਸਤੇ ਨੂੰ ਭੁੱਲ ਕੇ ਪਖਸ਼ਪਾਤ ਦੇ ਵਿੱਚ ਵੀ ਜਿਹੜੇ ਮੁਸਲਮਾਨ ਨੇ ਉਹੀ ਮੱਕੇ ਵਿੱਚ ਆ ਸਕਦੇ ਨੇ, ਤੇ ਤੁਸੀਂ ਹਿੰਦੂ ਮੁਸਲਿਮ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝ ਕੇ ਪਖਸ਼ਪਾਤ ਦੇ ਵਿੱਚ ਵੀ ਫਲਾਣਾ ਵੱਡਾ ਫਲਾਣਾ ਛੋਟਾ, ਇਸ ਪਖਸ਼ਪਾਤ ਦੇ ਵਿੱਚ ਰਹਿਣ ਕਰਕੇ ਤੁਸੀਂ ਜਮਾ ਦੀ ਫਾਹੀ ਨੂੰ ਪਵੋਗੇ।
ਆਪਣੇ ਵੋ ਸਮਝਾਏ ਮੈਂ ਮਾਰਗ ਭਲੋ ਬਤਾਏ,
ਕਹਿੰਦੇ ਭਾਈ ਜੇਕਰ ਤੁਸੀਂ ਹੁਣ ਭੁੱਲੇ ਹੋ ਤਾਂ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੇਣਾ ਹਾਂ, ਤੁਹਾਨੂੰ ਜਿਹੜਾ ਅਸਲ ਰਸਤਾ ਹੈ ਉਹਦੇ ਬਾਰੇ ਦੱਸਦਾ ਹਾਂ।
ਬੇਨੇ ਮਾਨੋ ਤਾਏ ਕੋ ਪਰੋ ਨਰਕ ਮੈਂ ਜਾਏ,
ਬਚਨ ਨੂੰ ਨਾ ਮੰਨ ਕੇ ਤੁਸੀਂ ਨਰਕਾਂ ਦੀ ਫਾਂਸੀ ਵਿੱਚ ਪਵੋਗੇ। ਬਚਨ ਮੰਨ ਲੋਗੇ ਤਾਂ ਇਸ ਸੰਸਾਰ ਦੇ ਵਿੱਚੋਂ ਪਾਰ ਉਤਾਰਾ, ਜੇ ਨਾ ਸੁਣੋਗੇ ਤੇ ਅੱਗੇ ਤੁਹਾਡੀ ਮਰਜ਼ੀ, ਨਰਕਾਂ ਦੇ ਰਸਤੇ ਪਹਿਲਾਂ ਹੀ ਖੁੱਲੇ ਨੇ ਤੇ ਹੁਣ ਤੇ ਅੱਗੇ ਨਰਕੀ ਵਧੀ ਜਾਂਦੇ ਨੇ, ਨਰਕਾਂ ਵਿੱਚ ਪਵੋਗੇ ਜੇ ਬਚਨ ਨੂੰ ਨਹੀਂ ਸੁਣੋਗੇ।
ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ, ਸੁਣ ਕਰ ਉੱਚੇ ਬਚਨ ਕੋ ਬੂਝਣ ਲਗੇ ਇਮਾਨ, ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਪ ਬਕਾਨ।
ਸਤਿਗੁਰੂ ਮਹਾਰਾਜ ਜੀ ਨੂੰ ਇਹ ਤੁਰਕ ਪੁੱਛਣ ਲੱਗੇ, ਕਹਿੰਦੇ ਵੀ ਤੁਸੀਂ ਚਲੋ ਸਾਨੂੰ ਲੱਗਦੇ ਵੀ ਬੜੇ ਮਹਾਂਪੁਰਸ਼ ਹੋ, ਸਿਆਣੇ ਹੋ, ਸਾਨੂੰ ਉਪਦੇਸ਼ ਦੇਣਾ ਹੈ ਤੁਸੀਂ। ਤੁਸੀਂ ਕਹਿੰਦੇ ਵੀ ਪੀਰਾਂ ਪੈਗੰਬਰਾਂ ਦਾ ਉਪਦੇਸ਼ ਮੰਨਣਾ ਚਾਹੀਦਾ, ਪਰ ਸਾਨੂੰ ਇੱਕ ਗੱਲ ਦੱਸੋ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ? ਇਸ ਸੰਸਾਰ ਵਿੱਚ ਉਸ ਖੁਦਾ ਨੇ ਹਿੰਦੂ ਵੀ ਬਣਾਏ ਤੇ ਮੁਸਲਮਾਨ ਵੀ ਬਣਾਏ, ਇਹਨਾਂ ਵਿੱਚੋਂ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ, ਇਹਦੇ ਬਾਰੇ ਦੱਸਣਾ ਕਰੋ।
ਕਲਾ ਦਿਖਾਈ ਵੱਡੀ ਤੈ ਪੂਰਬ ਕਿਨੋ ਨਕੀਨ,
ਕਹਿਣ ਲੱਗੇ ਵੀ ਤੁਸੀਂ ਸਾਨੂੰ ਬੜਾ ਸੋਹਣਾ ਇੱਕ ਕ੍ਰਿਸ਼ਮਾ ਕਰਕੇ ਦਿਖਾਇਆ, ਚਮਤਕਾਰ ਕਰਕੇ, ਅੱਜ ਤੱਕ ਕੋਈ ਕਿਸੇ ਦੇ ਕਾਰਨ ਮੱਕਾ ਨਹੀਂ ਹਿੱਲਿਆ, ਤੁਸੀਂ ਮੱਕਾ ਲਾ ਦਿੱਤਾ, ਤੁਹਾਡੇ ਕੋਲ ਕਲਾ ਹੈ, ਪੂਰੀ ਕਲਾ ਸਾਨੂੰ ਦਿਖਾਈ ਹੈ, ਤੇ ਤੁਸੀਂ ਸਾਨੂੰ ਇਹ ਗੱਲ ਦੱਸ ਸਕਦੇ ਹੋ ਕਿ ਹਿੰਦੂ ਵੱਡੇ ਨੇ ਕਿ ਮੁਸਲਮਾਨ?
ਚਰਨ ਸੰਗ ਕਾਬਾ ਫਿਰਿਓ ਮੈਂ ਮਾ ਜਾਮੀ ਪੀਨ,
ਤੇ ਤੁਹਾਡੇ ਚਰਨਾਂ ਕਰਕੇ ਜਿੱਧਰ ਤੁਹਾਡੇ ਚਰਨਾਂ ਦੀ ਦਿਸ਼ਾ ਹੋਈ ਉਧਰ ਮੱਕਾ ਘੁੰਮ ਗਿਆ। ਇਹ ਗੱਲ ਨੂੰ ਅਸੀਂ ਜਾਣਦੇ ਹਾਂ ਵੀ ਤੁਹਾਡੀ ਮਹਿਮਾ ਵੱਡੀ ਹੈ, ਤੁਸੀਂ ਵੱਡੇ ਮਹਾਂਪੁਰਸ਼ ਲੱਗਦੇ ਹੋ, ਕਲਾਵਾਨ ਲੱਗਦੇ ਹੋ, ਤੁਸੀਂ ਕਿਰਪਾ ਕਰਕੇ ਦੱਸਣਾ ਕਰੋ।
ਐਸੇ ਸੁਨ ਬੈਨ ਬੋਲੇ ਗੁਰੂ ਗੁਣ ਐਨ ਤਬ,
ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਦਇਆ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
ਪੰਚ ਤਤ ਸਾਜੇ ਸਭ ਦੇਖ ਸਾਰੇ।
ਸਤਿਗੁਰੂ ਮਹਾਰਾਜ ਕਹਿੰਦੇ ਵੀ ਦੇਖੋ ਭਾਈ, ਉਸ ਖੁਦਾ ਨੇ ਪੰਜ ਤੱਤ ਸਾਜੇ ਹਨ, ਪੰਜਾਂ ਤੱਤਾਂ ਦੇ ਨਾਲ ਜੋ ਕੁਝ ਵੀ ਸਾਜਿਆ ਉਹਨਾਂ ਚੀਜ਼ਾਂ ਵਿੱਚ ਹਰ ਇੱਕ ਚੀਜ਼ ਵਿੱਚ ਪੰਜਾਂ ਤੱਤਾਂ ਦਾ ਆਪਸ ਵਿੱਚ ਮਿਸ਼ਰਣ ਜ਼ਰੂਰ ਹੈ, ਆਪਸ ਵਿੱਚ ਇੱਕ ਦੂਜੇ ਵਿੱਚ ਅਭੇਦ ਨੇ ਪੰਜ ਤੱਤ, ਤੇ ਜਿਹੜਾ ਪੰਜਾਂ ਤੱਤਾਂ ਦੇ ਨਾਲ ਜੋ ਕੁਝ ਵੀ ਉਸ ਖੁਦਾ ਨੇ ਇੱਕ ਸਾਰ ਸਾਜਿਆ ਹੋਇਆ ਬਣਾਇਆ ਹੋਇਆ ਹੈ।
ਨੈਣ ਕਾਨ ਨਾਸਕਾ ਬਦਨ ਕੀਨੇ ਏਕੋ ਸੇ,
ਉਸ ਖੁਦਾ ਨੇ ਸਾਨੂੰ ਸਾਰਿਆਂ ਜੀਵਾਂ ਦੇ, ਜੇ ਆਪਾਂ ਮਨੁੱਖਤਾਈ ਦੀ ਗੱਲ ਕਰੀਏ ਇਨਸਾਨਾਂ ਦੀ, ਉਸ ਖੁਦਾ ਨੇ ਸਾਡੇ ਨੱਕ, ਕੰਨ, ਅੱਖ, ਮੂੰਹ, ਜਿੰਨੀਆਂ ਵੀ ਇੰਦਰੀਆਂ ਨੇ ਸਾਰੇ ਜੀਵਾਂ ਦੀਆਂ ਇੱਕੋ ਜਿੰਨੀਆਂ ਕੀਤੀਆਂ, ਇੱਕੋ ਜਿਹੀਆਂ ਬਣਾਈਆਂ ਨੇ, ਭਾਵੇਂ ਕਿਸੇ ਦਾ ਕੱਦ ਛੋਟਾ, ਕਿਸੇ ਦਾ ਕੱਦ ਵੱਡਾ, ਕੋਈ ਕਿਹੜੇ ਰੰਗ ਦਾ, ਕੋਈ ਕਿਹੜੇ ਦਾ, ਪਰ ਇੰਦਰੀਆਂ ਸਾਰਿਆਂ ਨੂੰ ਉਹਨੀਆਂ ਦਿੱਤੀਆਂ ਹਨ, ਗਿਆਨ ਇੰਦਰੀਆਂ ਵੀ, ਕਰਮ ਇੰਦਰੀਆਂ ਵੀ, ਸਾਰਿਆਂ ਨੂੰ ਉਹ ਸਾਰੀਆਂ ਵਸਤੂਆਂ ਇੱਕੋ ਜਿਹੀਆਂ ਸਭ ਜੀਵਾਂ ਨੂੰ, ਸਭ ਇਨਸਾਨਾਂ ਨੂੰ ਦਿੱਤੀਆਂ ਹੋਈਆਂ ਹਨ।
ਕਿਰਿਆ ਸਮ ਭਈ ਹੱਥ ਪਾਵ ਕੇ ਮਜਾਰੇ,
ਮੇਰੇ ਹੱਥਾਂ ਪੈਰਾਂ ਦੀ ਕਿਰਿਆ ਵੀ ਸਾਰਿਆਂ ਦੀ ਇੱਕੋ ਜਿਹੀ ਹੈ। ਚਲੋ ਉਹ ਗੱਲ ਆ ਗਿਆ ਵੀ ਕੋਈ ਆਪਣੀ ਸ਼ਕਤੀ ਨਾਲ ਤੇਜ਼ ਦੌੜਦਾ, ਕੋਈ ਹੌਲੀ ਤੁਰਦਾ, ਪਰ ਤੁਰਨ ਦੀ ਸ਼ਕਤੀ ਹਰ ਇੱਕ ਨੂੰ ਦਿੱਤੀ ਹੋਈ ਹੈ। ਹੱਥ ਪੈਰ ਦੀ ਕਿਰਿਆ, ਤੁਰਨ ਫਿਰਨ ਦੀ, ਇਹ ਸਾਰੀ ਕਿਰਿਆ ਸਾਰਿਆਂ ਜੀਵਾਂ ਮਨੁੱਖਾਂ ਨੂੰ ਇੱਕੋ ਜਿਹੀ ਵਾਹਿਗੁਰੂ ਨੂੰ ਦਿੱਤੀ ਹੈ।
ਬੇਸ਼ਨ ਕੇ ਭੇਸ ਕੋ ਪ੍ਰਭਾਵ ਸਰ ਹਿਰਦੇ ਮਾਏ, ਪੱਕ ਬਾਦ ਗਾਡੋ ਹੈ ਕੋ ਝਗੜਾ ਗਵਾਰੇ।
ਤੁਸੀਂ ਗਵਾਰ ਮਤ ਵਿੱਚ ਆ ਕੇ ਮਾੜੀ ਮਤ ਨੂੰ ਕਿਉਂ ਅੱਗੇ ਲੈਂਦੇ ਹੋ? ਮੂਰਖਤਾਈ ਨਾ ਕਰੋ, ਇਹ ਤਾਂ ਸਿਰਫ ਰੂਪ ਰੰਗ ਕਰਕੇ, ਦੇਸ਼ਾਂ ਵਿਦੇਸ਼ਾਂ ਕਰਕੇ ਤੁਸੀਂ ਆਪਸ ਵਿੱਚ ਭੇਦ ਭਰਮ ਸਮਝਦੇ ਹੋ। ਭਾਈ, ਦੇਸ਼ਾਂ ਵਿਦੇਸ਼ਾਂ ਦਾ ਕਾਹਦਾ ਭਰਮ? ਸਰੀਰ ਰੂਪ ਸਾਰਿਆਂ ਦਾ ਇੱਕੋ ਜਿਹਾ ਹੈ। ਇਸ ਕਰਕੇ ਇਨਸਾਨਾਂ ਦੇ ਵਿੱਚ ਧਰਤੀ ਦਾ, ਇਲਾਕੇ ਦਾ ਫਰਕ ਹੋ ਸਕਦਾ ਹੈ, ਪਰ ਮਨੁੱਖਤਾਈ ਦਾ, ਇਨਸਾਨ ਦਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਸਾਰਿਆਂ ਦੀ ਜਾਤ ਇੱਕੋ ਜਿਹੀ ਸਰਬ ਥਾਵਾਂ ਦੇ ਵਿੱਚ, ਉਹ ਵਾਹਿਗੁਰੂ ਸਾਰੀਆਂ ਥਾਵਾਂ ਨੂੰ ਇੱਕੋ ਜਿਹਾ ਬਣਾਉਣ ਵਾਲਾ ਹੈ।
ਨਾਮ ਲਿਵ ਲਾਏ ਜਾਏ ਅਦਕ ਵਡਾਈ ਤਾਏ।
ਕਹਿੰਦੇ ਵੀ ਤੁਸੀਂ ਮੂਰਖਤਾਈ ਵਿੱਚ ਨਾ ਪਵੋ, ਤੁਸੀਂ ਨਾਮ ਦੀ ਵਡਿਆਈ ਨੂੰ ਜਾਣੋ। ਜਿਹੜੇ ਨਾਮ ਦੀ ਵਡਿਆਈ ਨੂੰ ਜਾਣਨਗੇ, ਸਮਝਣਗੇ,
ਜਾਣ ਕੇ ਸਰੂਪ ਨਿਜ ਉਧਰ ਹੈ ਸੰਸਾਰੇ,
ਆਪਣੇ ਅਸਲ ਸਰੂਪ ਨੂੰ ਜਾਣੋਗੇ ਤਾਂ ਇਸ ਸੰਸਾਰ ਚੋਂ ਉਧਾਰਾ ਪਾਰ ਉਤਾਰਾ ਹੋਵੇਗਾ। ਭਾਈ, ਨਾ ਹਿੰਦੂ ਮੁਸਲਮਾਨ ਹਨ ਵੱਡੇ ਤੇ ਨਾ ਮੁਸਲਮਾਨ, ਨਾ ਹਿੰਦੂ ਵੱਡੇ ਨਾ ਮੁਸਲਮਾਨ, ਇਹਨਾਂ ਦੋਵਾਂ ਦਾ, ਇਹ ਚੰਗੇ ਵੱਡੇ ਮਾੜੇ ਛੋਟਿਆਂ ਦਾ ਕੋਈ ਭਾਈ ਉਹ ਨਹੀਂ ਹੈ। ਸਤਿਗੁਰੂ ਜੀ ਨੇ ਉਪਦੇਸ਼ ਵੀ ਦਿੱਤਾ, ਕਹਿੰਦੇ ਭਾਈ ਤੁਸੀਂ ਵੱਡੇ ਛੋਟੇ ਦੀ, ਚੰਗੇ ਮਾੜੇ ਦੀ ਗੱਲਾਂ ਕਰਦੇ, ਕਹਿੰਦੇ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਮਾੜੇ ਕਰਮਾਂ ਤੇ ਚੰਗੇ ਕਰਮਾਂ ਤੋਂ ਬਿਨਾਂ ਸਾਰੇ ਹੀ ਰੋਂਦੇ ਨੇ। ਜਿਹੜੇ ਚੰਗੇ ਕਰਮ ਕਰਦੇ, ਪਰਮਾਤਮਾ ਦਾ ਨਾਮ ਜਪਦੇ, ਮਨ ਚ ਸੰਤੋਖ ਰੱਖਦੇ ਹਨ, ਉਹਨਾਂ ਨੂੰ ਸੁੱਖ ਹੈ। ਸੋ ਸਤਿਗੁਰੂ ਮਹਾਰਾਜ ਜੀ ਹੋਰ ਬਹੁਤ ਸਾਰੇ ਬਚਨ ਕਰਦੇ ਤੇ ਮਦੀਨੇ ਵਿੱਚ ਵੀ ਜਾਣਗੇ, ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤ